ਮੇਰਾ ਤੇ ਸਰੀਰ ਦਾ ਫਰਕ ਹੈ ਆਪਸ ਵਿੱਚ। ਮੇਰੇ ਅੰਦਰ ਉਹ ਜੀ ਉਤਸ਼ਾਹ ਨੇ, ਉਵੇਂ ਕੀਰਤਨ ਦੀ ਲਗਨ ਹੈ, ਉਵੇਂ ਬੜੇ ਬੜੇ ਕੰਮ ਦੀ ਪ੍ਰੇਰਨਾ ਹੈ। ਜਿਹੜਾ ਸਰੀਰ ਹੈ ਇਹ ਕਹਿੰਦਾ ਮੈਂ ਕੰਜ਼ਿਊਮ ਹੁੰਦਾ ਜਾ ਰਿਹਾ, ਮੇਰੇ ਸ਼ਕਤੀ ਨਹੀਂ ਰਹੀ। ਫਿਰ ਮੈਨੂੰ ਇਹਦੇ ਨਾਲ ਸਮਝੌਤਾ ਕਰਨਾ ਪੈਂਦਾ। ਬਹੁਤ ਵਾਰੀ ਮੈਂ ਭੁੱਲ ਜਾਂਦਾ ਵੀ ਇਹ ਬਿਮਾਰ ਹੈ। ਹੁਣ ਵੀ ਮੈਨੂੰ ਵਾਰ ਵਾਰ ਮਨਾ ਕੀਤਾ ਗਿਆ PGI ਦੇ ਡਾਕਟਰਾਂ ਨੇ ਵੀ, ਤੁਸੀਂ ਇੱਕ ਹਫ਼ਤਾ ਮੂੰਹ ਚੋਂ ਕੋਈ ਅੱਖਰ ਨਹੀਂ ਕੱਢਣਾ, ਪ੍ਰਸ਼ਾਦਾ ਪਾਣੀ ਵੀ ਜਿਹੜਾ ਗੱਲ ਕਰਨੀ ਹੈ ਨਾ ਚੁੱਪ ਕਰਕੇ ਕਰਨੀ। ਐਸਾ ਬੇਕਾਰ ਹੋ ਗਿਆ। ਦੀਵਾਨ ਲੱਗੇ ਸੀਗੇ ਉੱਥੇ ਬਹਿਰਾਮ ਦੇ ਅੰਦਰ, ਇਕੱਠ ਬਹੁਤ ਜ਼ਿਆਦਾ ਸੀ, ਸੰਗਤਾਂ ਮਿਲਣ ਵਾਲੀਆਂ ਬਹੁਤ ਸੀਗੀਆਂ। ਸਾਹ ਦੇ ਵਿੱਚ ਬਿਮਾਰੀ ਹੁੰਦੀ ਹੈ, ਬਥੇਰਾ ਬੰਦੋਬਸਤ ਸਿੰਘਾਂ ਨੇ ਕਰਿਆ ਵੀ ਨੇੜੇ ਨਾ ਆਉਣ ਦੇਈਏ, ਫਿਰ ਵੀ ਉਹ ਮੇਰੇ 'ਤੇ ਅਸਰ ਸਰੀਰ 'ਤੇ ਹੋ ਗਿਆ। ਉਹਦੇ ਨਾਲ ਉਸ ਦਿਨ ਵੀ ਕੀਰਤਨ ਨਹੀਂ ਹੋ ਸਕਿਆ, ਅੱਜ ਵੀ ਨਹੀਂ ਹੋ ਸਕਿਆ। ਜੋ ਤੁਸੀਂ ਵਿਚਾਰ ਸਰਵਣ ਕਰ ਰਹੇ ਸੀ ਇਹ ਕੇਵਲ ਟੂਕ ਮਾਤਰ ਨੇ, ਜਿਹਨੂੰ ਹੈਡਿੰਗ ਕਹਿੰਦੇ ਨੇ। ਇਹਨਾਂ ਦੇ ਜੋ ਵਿਚਾਰ ਨੇ ਉਹ ਹੈਡਿੰਗ ਹੋਏ ਨੇ ਸਾਰੇ, ਡਿਟੇਲਡ ਨਹੀਂ ਗੱਲਬਾਤ ਕਰੀ ਇਹਨਾਂ ਨੇ, ਕਿਉਂਕਿ ਟਾਈਮ ਨਹੀਂ ਸੀਗਾ, ਸੋ ਬੈਠ ਨਹੀਂ ਕਰ ਸਕਦਾ। ਜੇ ਆਪਾਂ ਇੱਕੋ ਹੀ ਗੱਲ ਲਈਏ ਜਿਹੜੀ ਪਹਿਲਾਂ ਡਾਕਟਰ ਸਾਹਿਬ ਨੇ ਗੱਲ ਕਰੀ ਸੀ, ਗਗਨ ਨਮਾ ਮਾਂ ਬਾਜਿਓ ਪਰਿਓ ਨਿਸ਼ਾਨੇ ਕਾਓ, ਕਮਾਲ ਦਾਦਿਆਂ ਦੀ ਬਾਤ ਹੈ ਜੇ ਸਾਡੇ ਸਮਝ ਵਿੱਚ ਆ ਜਾਵੇ। ਸਮਝਾਉਣ ਵਾਸਤੇ ਪ੍ਰਤੀਕ ਬਾਹਰ ਲਾ ਲਿਆ, ਬੋਲੀ ਬਾਹਰ ਲਈ ਲਈ ਹੈ। ਇਹ ਨਹੀਂ ਪਤਾ ਕਿ ਉਸ ਨੂੰ ਮਹੱਤਤਾ ਦਿੱਤੀ ਅਸੀਂ ਗਲਤੀ ਨਾਲ, ਅਸਲ ਚੀਜ਼ ਨੂੰ ਤਾਂ ਛੱਡ ਜਾਂਦੇ ਹਾਂ, ਨਕਲ ਚੀਜ਼ ਵੱਲ ਪੂਰਾ ਹੀ ਜ਼ੋਰ ਦੇ ਉਹਦੇ ਵਿੱਚ ਆ ਜਾਂਦੇ ਹੈ। ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਹੂ ਨਾ ਛਾਡੇ ਖੇਤ। ਦੂਜੇ ਪਾਸੇ ਜਦੋਂ ਅਸੀਂ ਗੁਰੂ ਸਾਹਿਬ ਤੋਂ ਪੁੱਛੇ ਹੋ ਵੀ ਮਹਾਰਾਜ ਤੁਸੀਂ ਸੂਰਮਾ ਕਹਿੰਦੇ ਕਿਹਨੂੰ ਹੋ, ਮਹਾਰਾਜ ਕਹਿੰਦੇ ਜਿਹੜੇ ਭਿੜਕੇ ਮਾਰਦੇ ਆ ਇਹਨਾਂ ਨੂੰ ਨਹੀਂ ਕਹਿੰਦੇ ਅਸੀਂ, ਫਿਰ ਸੂਰਮਾ ਹੋਇਆ ਕੌਣ? ਕਹਿੰਦੇ ਜਿਹੜਾ ਬਹੁਤ ਵੱਡਾ ਯੁੱਧ ਕਰਦਾ, ਜਿਹਦੀ ਮਿਸਾਲ ਦੁਨੀਆਂ 'ਚ ਹੈ ਨਹੀਂ, ਜਿਹੜਾ ਜਿੱਤ ਪ੍ਰਾਪਤ ਕਰਦਾ। ਅਖੀਰ ਦੇ ਉੱਤੇ ਉਹ ਕਹਿੰਦੇ ਨੇ ਵੀ ਜਿਹਨੇ ਆਪਣੇ ਆਪਣਾ ਆਪਾ ਛੋਟਾ ਆਪਾ ਵੱਡੇ ਆਪੇ ਦੇ ਵਿੱਚ ਲੀਨ ਕਰ ਦਿੱਤਾ ਉਹਨੂੰ ਅਸੀਂ ਸੂਰਮਾ ਕਹਿੰਦੇ ਹਾਂ। ਨਾਨਕ ਸੋ ਸੂਰਾ ਬਣਿਆ ਜਿਹਦੇ ਵਿੱਚੋਂ ਦੁਸ਼ਟ ਅਹੰਕਾਰ ਮਾਰਿਆ। ਮੈਂ ਦਾ ਭਾਵ ਸਾਰਾ ਆਪਣਾ ਕੀਰਤਨ ਮੈਂ ਤੇ ਚੱਲਦਾ, ਕਿਉਂਕਿ ਸਾਡੇ ਮੂਹਰੇ ਇੱਕ ਸਵਾਲ ਆ ਗਿਆ, ਸਾਧ ਜੀ ਉਹ ਸਾਰੀ ਜ਼ਿੰਦਗੀ ਕਰੀ ਜਾਈਏ ਕਿਵ ਸਚਿਆਰਾ ਹੋਵੇ ਕਿਵ ਕੂੜਾ ਟੁੱਟਾ ਬਾਲ ਦੋ, ਇੱਕ ਸਵਾਲ ਹੈ ਸਾਡੇ ਮੂਹਰੇ। ਆਪ ਸੱਚ ਜੁਗਾਦ ਸੱਚ ਹੈ ਪਈ ਸੱਚ ਨਾਨਕ ਹੋਸੀ ਵੀ ਸੱਚ। ਇਹ ਗੱਲ ਸਾਡੇ ਸਮਝ ਆਉਂਦੀ ਨਹੀਂ, ਚਾਹੇ ਕਿੰਨੇ ਲੈਕਚਰ ਦੇ ਲਓ ਕਿੰਨੇ ਕੀਰਤਨ ਕਰ ਲਓ। ਗੁਰੂ ਮਹਾਰਾਜ ਨੇ 1430 ਬੰਨਿਆਂ ਦੇ ਵਿੱਚ, ਵੇਦਾਂ ਸ਼ਾਸਤਰਾਂ ਨੇ ਲੱਖਾਂ ਸ਼ਲੋਕਾਂ ਦੇ ਵਿੱਚ, ਗੀਤਾ ਨੇ 700 ਸ਼ਲੋਕਾਂ ਦੇ ਅੰਦਰ, ਕੁਰਾਨ ਸ਼ਰੀਫ ਨੇ ਬਹੁਤ ਵੱਡੀ ਕਈ ਪਾਰਟਸ ਦੇ ਅੰਦਰ, ਕਿਤੇ ਕਹਾਣੀਆਂ ਦੇ ਨਾਲ ਕਿਤੇ ਪ੍ਰਤੀਕ ਬਣਾ ਕੇ ਬੇਅੰਤ ਤਰੀਕਿਆਂ ਨਾਲ ਸਮਝਾਉਣ ਦਾ ਯਤਨ ਕੀਤਾ। ਇੱਕੋ ਗੱਲ ਜਿਹੜੀ ਮੈਂ ਪਹਿਲਾਂ ਹੁਣ ਬੋਲੀ ਹੈ ਇਹ ਸਾਡੇ ਸਮਝ ਦੀ ਪਹਿਲੀ ਗੱਲ ਆਉਂਦੀ ਨਹੀਂ ਸਮਝ, ਉਹਦੇ ਵਾਸਤੇ ਅਸੀਂ ਯਤਨ ਕਰਦੇ ਹਾਂ। ਜੇ ਕਹੋ ਵੀ ਅਸੀਂ ਕਾਰੋਬਾਰੀ ਬੰਦੇ ਹਾਂ, ਮਹਾਰਾਜ ਕਹਿੰਦੇ ਮਹਾਰਾਜ ਨੇ ਰਿਜੈਕਟ ਕਰਤਾ ਵੀ ਕਾਰੋਬਾਰਦਾਰ ਇਹਦਾ ਸੰਬੰਧ ਨਹੀਂ ਹੈ ਉਸ ਵਿੱਚ। ਕਾਰੋਬਾਰ ਕਈ ਵਾਰੀ ਹੈਲਪਫੁਲ ਹੈ ਇਹਦੇ ਵਿੱਚ, ਘਰ ਛੱਡ ਕੇ ਜੰਗਲਾਂ ਜਾ ਕੇ ਮਹਾਰਾਜ ਨੇ ਸਾਰਾ ਕਿਹਾ, ਪਾਠ ਪੜ੍ਹੇ ਵਾਰ ਵੇਦ ਵਿਚਾਰੇ ਪੂਰੀ ਅਸ਼ਟਵਰੀ ਹੈ ਨਿਵਲ ਤੇ ਅੰਗਮ ਸਾਧੇ। ਉਹ ਦਰਅਸਲ ਮਹਾਰਾਜ ਧਿਆਨ ਦਿਵਾਉਣੇ ਪੈਂਦੇ ਨੇ ਵੀ ਤੁਹਾਡੇ ਸਾਹਮਣੇ ਇੱਕ ਮਹਾਨ ਯੁੱਧ ਦਾ ਦੀ ਵੰਗਾਰ ਪੈਦਾ ਹੋ ਚੁੱਕੀ ਆ। ਇਹ ਯੁੱਧ ਦੀਆਂ ਫੌਜਾਂ ਦਿਸਣ ਵਾਲੀਆਂ ਨਹੀਂ ਹੈ। ਆਤਮ ਮਾਰਗ ਦੇ ਵਿੱਚ ਜਿਹੜੇ ਪਹਿਲੇ ਪਾਠਕ ਨੇ ਉਹਨਾਂ ਨੇ ਪੜ੍ਹਿਆ ਹੋਣਾ। ਇੱਕ ਵਾਰੀ ਮੈਂ ਲੇਖ ਲਿਖਿਆ ਸੀ, ਮਨ ਮੋਵਾਸ ਸੀ ਰਾਜਾ, ਉਹਦੇ 64 ਸੂਰਮੇ ਲਿਖੇ ਸੀ ਵੱਡੇ ਵੱਡੇ, ਉਹਨਾਂ ਦੀ ਡਿਸਕ੍ਰਿਪਸ਼ਨ ਵੀ ਦਿੱਤੀ ਸੀ। 20-25 ਪੇਜ ਦਾ ਹੋ ਗਿਆ ਸੀ। ਉਹ ਜਿਹੜੇ ਓਪੋਜਿਟ ਸੀ ਉਹ ਨਹੀਂ ਮੈਂ ਦੱਸ ਸਕਿਆ ਕਿਉਂਕਿ ਉਹ ਮੇਰੇ ਕੋਲ ਟਾਈਮ ਨਹੀਂ ਸੀਗਾ। ਇਹ ਦੋ ਫੌਜਾਂ ਆਦਮੀ ਦੇ ਅੰਦਰ, ਹਰੇਕ ਦੇ ਅੰਦਰ ਖੜੀਆਂ। ਇਹ ਉਹ ਵੱਡੇ ਵੱਡੇ ਸੂਰਮਿਆਂ ਦੀ ਗੱਲ ਕਰੀਏ, ਜਿਹੜੇ ਸਿਪਾਹੀ ਨੇ ਇੱਕ ਸੂਰਮੇ ਦੇ ਅੰਦਰ ਅੰਡਰ ਕਿੰਨੇ ਸਿਪਾਹੀ ਹੁੰਦੇ, ਉਹਨਾਂ ਦੀਆਂ ਗੱਲਾਂ ਕਰ ਕਰਕੇ ਬੇਦ ਕਤੇਬ ਸਭ ਥੱਕ ਜਾਂਦੇ ਨੇ ਕਿਉਂਕਿ ਇਨਫਿਨਿਟੀ ਆ ਹਰ ਪਾਸੇ। ਚੰਗਿਆਈ ਵਿੱਚ ਵੀ ਇਨਫਿਨਿਟੀ ਹੈ, ਬੇਵਿਆਈ ਵਿੱਚ ਵੀ ਇਨਫਿਨਿਟੀ ਹੈ, ਅੰਤ ਨਹੀਂ। ਕੋਈ ਬੈਗ ਦੀ ਚੀਜ਼ ਦਾ ਅੰਤ ਨਹੀਂ ਹੈ, ਨਾ ਸਿਫਤਾਂ ਦਾ ਅੰਤ ਹੈ, ਨਾ ਕਹਿਣ ਦਾ ਅੰਤ ਹੈ, ਨਾ ਦੇਣ ਦਾ ਅੰਤ ਹੈ, ਨਾ ਲੈਣ ਦਾ ਅੰਤ। ਇਹ ਚੀਜ਼ ਸਾਡੇ ਹੱਥ 'ਚ ਹੈ। ਅਸੀਂ ਕੋਈ ਪਹਾੜਾਂ ਵਿੱਚ ਤਾਂ ਰਹਿ ਕੇ ਨਹੀਂ ਆਏ ਵੀ ਗੁਫਾਵਾਂ ਦੇ ਵਿੱਚ ਬੈਠ ਕੇ ਅਸੀਂ ਤਪ ਕਰੇ ਨੇ, ਬਰਫ਼ਾਂ ਦੇ ਵਿੱਚ ਅਸੀਂ ਰਹੇ ਹਾਂ, ਜਾਂ ਬਾਕਾਇਦਾ ਸਿਸਟੇਮੈਟਿਕ ਅਸੀਂ ਗ੍ਰੰਥ ਪੜ੍ਹੇ ਨੇ। ਸਾਡੇ ਕੋਲ ਵਿਹਲ ਹੀ ਨਹੀਂ ਹੈ। 3 ਸਾਲ ਦੇ ਬੱਚੇ ਨੂੰ ਜਿਹੜੇ ਮਾਵਾਂ ਭੇਜ ਦਿੰਦੀਆਂ ਨੇ ਜਾ ਕੇ ਨਿਕਲੇ ਗਏ, 3-4 ਜਮਾਤਾਂ ਹੋਰ ਬਣਾ ਦਿੱਤੀਆਂ, ਬੱਚਿਆਂ 'ਤੇ ਇੰਨਾ ਜ਼ਬਰਦਸਤ ਬੋਝ ਪਾ ਦਿੱਤਾ, ਉਹਨਾਂ ਦਾ ਵਿਕਾਸ ਹੀ ਨਹੀਂ ਹੁੰਦਾ ਕਦੇ ਵੀ। ਉਹ ਮਜ਼ਬੂਰ ਨੇ ਵਿਦੇਸ਼ਾਂ 'ਚ, ਇਸ ਕਰਕੇ ਮਜ਼ਬੂਰੀ ਹੈ ਕਿ ਉਹਨਾਂ ਨੂੰ ਬੇਬੀ ਸਿਟਰ ਦੀ ਲੋੜ ਹੈ, ਪਰ ਉੱਥੇ ਇਹ ਨਹੀਂ ਹੈਗੀਆਂ ਜਿਹੜੀਆਂ ਸਾਡੇ ਜੂਨੀਅਰ ਸੀਨੀਅਰ ਬਣਾਏ ਹੋਏ ਨੇ। ਇਹ ਸਾਡੇ ਅਸਕਾਲ ਹੈਗਾ ਤਰੀਕਾ, ਬੱਚੇ ਨੂੰ ਗਾਂ ਭੇਜ ਦਿਓ। ਹੁਣ ਪੜ੍ਹਾਉਣਾ ਕਿਹਨੇ ਆ, ਉਹ ਟੀਚਰ ਨੇ, ਉਹਨੂੰ ਮਤਲਬ ਨਹੀਂ ਆ। ਉਹੀ ਟਾਈਮ ਹੁੰਦਾ 3-4 ਸਾਲ ਦਾ ਜਿਹਦੇ 'ਚ ਬੱਚੇ ਦੀ ਬਣਤਰ ਬਣਨੀ ਹੈ, ਉਹਦੇ ਵਿੱਚ ਮਾਂ ਨੂੰ ਤੁਹਾਨੂੰ ਕਹਿਣਾ, ਉਹਦੇ ਵਿੱਚ ਮਾਂ ਨੂੰ ਮਹਾਰਾਜ ਨੇ ਕਹਿਣਾ ਵੀ ਵਿਧਵਾ ਹੋ ਜਾਂਦੀ ਤੂੰ, ਕਿਉਂਕਿ ਉਹਨੇ ਰਿਸਪੋਂਸੀਬਿਲਿਟੀ ਆਪਣੀ ਪੂਰੀ ਤਰ੍ਹਾਂ ਫੀਲ ਨਹੀਂ ਕਰੀ। ਇਹ ਸਮਾਜਿਕ ਬਾਤ ਹੈ ਜਿਹੜੀ ਸਾਡੇ ਬਸ ਤੋਂ ਬਾਹਰ ਦੀ ਚੀਜ਼ ਹੈ। ਨਾ ਸਾਡੇ ਕੋਲ ਇੰਨਾ ਟਾਈਮ ਹੈ ਅਸੀਂ ਸੋਚ ਸਕੀਏ, ਨਾ ਅਸੀਂ ਕਰ ਸਕੀਏ। ਹੁਣ ਜਿਹੜਾ ਰੈਫਰੈਂਸ ਹੈ ਵੱਡੀ ਚੀਜ਼ ਸਾਡੇ ਸਾਹਮਣੇ ਨਗਦਾ ਤੁਰਿਆ ਜਾ ਰਿਹਾ, ਸਭ ਤੋਂ ਵੱਡਾ ਇੰਟਰਸਟ ਹੈ, ਉਹ ਇਹ ਹੈ ਕਿ ਦੁੱਖਾਂ ਤੋਂ ਕਿਵੇਂ ਖਾਤਮਾ ਪਾਇਆ ਜਾ ਸਕਦਾ। ਸਿਧਾਰਥ ਨੇ ਸਿਰਫ 4 ਦੁੱਖ ਦੇਖੇ ਸੀ। ਉਹਨੂੰ 21 ਸਾਲ ਦੀ ਉਮਰ ਤੱਕ ਬਾਹਰ ਨਹੀਂ ਸੀ ਨਿਕਲਣ ਦਿੱਤਾ। 10-15 ਮੀਲ ਦਾ ਇੱਕ ਏਰੀਆ ਸੀ, ਉਹਦੇ ਵਿੱਚ ਬਾਗ ਸੀ, ਉਹਦੇ 'ਚ ਪਹਾੜ ਸੀ, ਉਹਦੇ 'ਚ ਝੀਲਾਂ ਸੀ, ਉਹਦੇ ਵਿੱਚ ਸਭ ਕੁਛ ਲਿਮਿਟਡ। ਨਾਚ ਗਾਉਣੇ ਉਹਦੇ ਵਿੱਚ ਸੀਗੇ। ਇੱਕ ਮਨੀਚਰ ਰੂਪ ਦੇ ਵਿੱਚ ਦੁਨੀਆ ਉਸ ਵਾਤਾਵਰਨ ਦੇ ਅੰਦਰ 14-15 ਮੀਲ ਦੇ ਅੰਦਰ ਵਸਾਈ ਹੋਈ ਸੀ, ਜਿਹੜੀ ਖੁਸ਼ੀ ਖੁਸ਼ੀ ਰਵੇ, ਦੁੱਖ ਦਾ ਨਾਮ ਨਿਸ਼ਾਨ ਨਾ ਹੋਵੇ। ਇੱਕ ਦਿਨ ਉਸਨੇ ਕਿਹਾ, ਕਹਿੰਦੇ ਛੰਨਿਆ ਮੈਂ ਉੱਤਰਾਧਿਕਾਰੀਆਂ, ਕੱਲ ਨੂੰ ਮੈਂ ਕਿੰਗ ਬਣਨਾ, ਮੈਂ ਦੁਨੀਆ ਤਾਂ ਦੇਖੀ ਹੀ ਨਹੀਂ ਹੈ ਜਿਹਦੇ ਉੱਤੇ ਮੈਂ ਰਾਜ ਕਰਨਾ, ਤੇ ਤੂੰ 3 ਦਰਵਾਜ਼ੇ ਤਾਂ ਖੋਲਦਾ, ਮੈਨੂੰ 10-10, 20-20 ਮੀਲ ਲੈ ਜਾਂਦਾ, ਪਰ ਚੌਥੇ ਦਰਵਾਜ਼ੇ ਨੂੰ ਨਹੀਂ ਕਦੇ ਵੀ ਖੋਲਦੇ। ਇਹਦਾ ਤਾਲਾ ਲੱਗੇ ਨੂੰ ਵੀ 20 ਸਾਲ ਹੋ ਗਏ, ਇਹ ਤਾਰਾ ਖੋਲ ਅੱਜ ਗੇਟ ਖੋਲੇ, ਮੈਂ ਦੇਖਣਾ ਚਾਹੁੰਦਾ ਇੱਧਰ ਕੀ ਹੈ। ਇੱਧਰ ਸੀ ਸਾਡੀ ਦੁਨੀਆ, ਉਹਨੇ ਦੇਖਣਾ ਸੀ ਦੁਨੀਆ ਦੇ ਵਿੱਚ ਸੁੱਖ ਹੈ ਕੀ ਹੈ। ਉਹ ਪਹਿਲਾ ਹੀ ਜਿਹੜਾ ਉਹਦਾ ਵਾਹ ਪਿਆ ਬਾਹਰ ਨਿਕਲਦੀ ਸਾਰ ਗੱਡੀ ਰੱਥ ਖੜ ਗਈ ਬੱਗੀ, ਕਹਿੰਦੇ ਚੰਨਿਆ ਕੀ ਗੱਲ ਰੋਕ ਲਈ, ਕਹਿੰਦਾ ਹਜ਼ੂਰ ਬਿਰਧ ਪੁਰਸ਼ ਜਾ ਰਿਹਾ। ਕੀ ਹੁੰਦਾ ਬਿਰਧ, ਮੈਂ ਤਾਂ ਦੇਖਿਆ ਹੀ ਨਹੀਂ ਅੱਜ ਤੱਕ, ਆਹ ਜਿਹੜਾ ਸੜਕ ਪਾਰ ਕਰ ਰਿਹਾ, ਕਹਿੰਦੇ ਇਹਦੇ ਮੂੰਹ ਦੇ ਵਿੱਚੋਂ ਤਾਂ ਲਾਲਾਂ ਨਿਕਲਦੀਆਂ ਨੇ, ਹੱਥ ਕੰਬ ਰਹੇ ਨੇ, ਸਰੀਰ ਵਜਨ ਨਹੀਂ ਸਹਿ ਰਿਹਾ, ਸੋਟੀ ਦੇ ਸਹਾਰੇ ਵੀ ਪੈਰ ਨਹੀਂ ਪੱਟ ਰਿਹਾ, ਇਹਨੂੰ ਬਿਰਧ ਪੁਰਸ਼ ਕਹਿੰਦੇ? ਹਾਂ ਮਹਾਰਾਜ, ਕਹਿੰਦੇ ਇਹ ਬਿਰਧ ਪੁਰਸ਼ ਹੁੰਦਾ। ਚੰਨਿਆ ਇੱਕ ਗੱਲ ਦੱਸ, ਇੱਕ ਕੌਣ ਲੋਕ ਨੇ ਜਿਹੜੇ ਬਿਰਧ ਹੋ ਜਾਂਦੇ ਨੇ? ਮੇਰਾ ਪਿਤਾ ਤਾਂ ਬਿਰਧ ਨਹੀਂ ਹੈ, ਮੇਰੀ ਮਾਤਾ ਵੀ ਬਿਰਧ ਨਹੀਂ ਹੈ, ਮੈਂ ਨਹੀਂ ਬਿਰਧ, ਉਹ ਕਹਿਣ ਲੱਗਿਆ ਹਜ਼ੂਰ ਇਹ ਸਰੀਰ ਜਿਹੜਾ ਹੈ ਇਹਦੀਆਂ ਤਿੰਨ ਅਵਸਥਾਵਾਂ ਨੇ, ਇਹ ਬਚਪਨ ਦੇ ਵਿੱਚ ਬੱਚਾ ਹੁੰਦਾ, ਫਿਰ ਜਵਾਨੀ ਆਉਂਦੀ ਹੈ ਬਾਲ ਜਵਾਨੀ, ਇਹਦੇ ਬਾਅਦ ਫਿਰ ਬਿਰਧ ਗੁਣਾ ਆਏ ਜਾਂਦਾ, ਕਿੰਨੇ ਉਖਾ ਲੈ ਬਿਠੇ ਮਰ, ਕਿੰਨੀ ਵਰਜਿਸ਼ ਕਰ ਲੈ, ਜੋ ਜੀ ਕਰਦਾ ਕਰ ਲੈ, ਇਹਨੇ ਆਏਗਾ। ਇਹ ਪਰਿਵਰਤਨ ਹੋ ਰਿਹਾ, ਜਿਵੇਂ ਹੁਣੇ ਪਾਂਡਾ ਜੀ ਨੇ ਦੱਸਿਆ ਸੀ ਬਈ ਇੱਕ ਸਕਿੰਟ ਦੇ ਕਰੋੜਵੇਂ ਹਿੱਸੇ ਵਿੱਚ ਪਰਿਵਰਤਨ ਹੋ ਰਿਹਾ, ਉਹ ਤੋਂ ਵੀ ਕਹਾਂ ਪਰਿਵਰਤਨਸ਼ੀਲ ਜਿਹੜੀ ਚੀਜ਼ ਆ ਉਹ ਸਥਿਰ ਨਹੀਂ ਰਹਿੰਦੀ, ਇਸ ਕਰਕੇ ਬੁਢਾਪਾ ਆਉਣਾ ਹੀ ਆਉਣਾ ਹੈ, ਸਾਰੇ ਹਾਲ ਹੋਣਾ ਹੀ ਹੋਣਾ। ਗੱਲਬਾਤ ਹੋਈ ਅੱਗੇ ਤੁਰ ਪਏ, ਕੁਦਰਤੀ ਅੱਗੇ ਹਾਏ ਹਾਏ ਹੋ ਰਹੀ ਹੈ। ਫਿਰ ਬੱਗੀ ਰੋਕ ਲਈ, ਕਹਿਣ ਲੱਗਿਆ ਵੀ ਹੁਣ ਰੋਕ ਲਈ ਤਾਂ ਬੱਗੀ, ਕਹਿਣ ਲੱਗਿਆ ਹਜ਼ੂਰ ਬਿਮਾਰ ਪੁਰਸ਼ ਹੈ। ਕਹਿੰਦੇ ਬਿਮਾਰ ਕੀ ਹੁੰਦਾ ਹੈ ਇਹ ਵੀ ਮੈਨੂੰ ਜ਼ਰਾ ਖੋਲ ਕੇ ਦੱਸ। ਬੱਗੀ ਤਾਂ ਉਤਰ ਗਿਆ, ਜਾ ਕੇ ਦੇਖਣ ਲੱਗ ਗਿਆ, ਬੜੇ ਖਾਂਦਾ ਉਹ, ਹਾਏ ਹਾਏ ਕਰਦਾ, ਲੋਕ ਉਹਦਾ ਉਪਚਾਰ ਕਰਦੇ ਨੇ, ਕੋਈ ਕੁਛ ਦਿੰਦਾ, ਕੋਈ ਸਿਰ ਘੁੱਟਦਾ, ਕੋਈ ਲੱਤਾਂ ਘੁੱਟਦਾ, ਕੋਈ ਪਾਣੀ ਬੋਝ ਲਿਆ ਕੇ ਪਾਉਂਦਾ। ਕਹਿੰਦੇ ਚੰਨੀਆ ਇਹ ਕੀ ਗੱਲ ਇੰਨੀ ਤਕਲੀਫ? ਕਹਿੰਦੇ ਮਹਾਰਾਜ ਇਹ ਬਿਮਾਰ ਹੋ ਗਿਆ, ਕੁਦਰਤ ਦੇ ਨਿਯਮ ਨੇ ਕੁਛ ਸਰੀਰ ਨੂੰ ਤੰਦਰੁਸਤ ਰੱਖਣ ਦੇ। ਜਿਹੜਾ ਵੀ ਬੰਦਾ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰੇਗਾ ਉਹ ਹਰ ਹਾਲਤ ਦੇ ਵਿੱਚ ਬਿਮਾਰ ਹੋਵੇਗਾ, ਭਾਵੇਂ ਉਹ ਸਵਾਦੂ ਚੀਜ਼ਾਂ ਖਾਂਦਾ। ਮਹਾਰਾਜ ਕਹਿੰਦੇ ਬਹੁਤ ਸਾਧ ਹੋਗਦੇ ਰੋਗ। ਦੂਸਰਾ ਮਹਾਰਾਜ ਇਸ ਸੰਸਾਰ ਦੇ ਅੰਦਰ ਜੋ ਪਰਮ ਸ਼ਕਤੀ ਹੈ ਉਹਦੇ ਨਾਲ ਜੇ ਜੁੜਿਆ ਰਹੇ ਤਾਂ ਇਹਦੇ ਚ ਨਰੋਆਪਣ ਆਉਂਦਾ ਰਹਿੰਦਾ, ਵਿਕਾਰ ਨਿਕਲਦੇ ਰਹਿੰਦੇ। ਜਦੋਂ ਇਹ ਨਰੋਆ ਇਹਦਾ ਸੰਪਰਕ ਟੁੱਟਣਾ ਸ਼ੁਰੂ ਹੋ ਜਾਏਗਾ ਉਸ ਵੇਲੇ ਬਿਮਾਰ ਹੋ ਜਾਏਗਾ, ਸਭ ਸਾਰੀ ਬਿਮਾਰੀਆਂ ਆ ਜਾਣਗੀਆਂ। ਪਰਮੇਸ਼ਰ ਤੇ ਭੁੱਲਿਆ ਪਿਆ ਆਪਾਂ ਨੂੰ ਸਭੇ ਰੋ। ਬਾਕੀ ਇਹ ਜੀਵ ਜਦ ਗਲਤ ਕਰਦਾ ਕਾਮ ਕ੍ਰੋਧ ਕਾਇਆ ਕੋ ਕਰੇ ਜਿਉਂ ਕੰਚਨ ਸੁਆਗਾ ਟਰ, ਈਰਖਾ ਦੇ ਵਿੱਚ ਆਉਂਦਾ ਇਹਦੇ ਕਰੋੜਾਂ ਸੈੱਲ ਜਲ ਜਾਂਦੇ ਨੇ, ਕ੍ਰੋਧ ਦੇ ਵਿੱਚ ਵਿਸਫੋਟ ਹੁੰਦਾ ਕਰੋੜਾਂ ਸੈੱਲ ਜਾਲ ਦਿੰਦਾ। ਫਿਰ ਇਸ ਤਰ੍ਹਾਂ ਕੁਛ ਬੰਦਾ ਇਹ ਆਪਣੇ ਆਪ ਬਿਮਾਰ ਹੁੰਦਾ, ਲਾਪਰਵਾਹੀਆਂ ਕਰਦਾ, ਗਲਤ ਚੀਜ਼ਾਂ ਖਾਂਦਾ, ਸੋਝ ਕਰਕੇ ਹਜ਼ੂਰ ਬਿਮਾਰ ਹੋ ਜਾਂਦਾ। ਕਹਿਣ ਲੱਗੇ ਮੈਂ ਵੀ ਹੋ ਸਕਦਾ? ਕਹਿੰਦੇ ਹਾਂ, ਜੇ ਤੁਸੀਂ ਵੀ ਗੱਲ ਲਾਪਰਵਾਹੀ ਕਰੋਗੇ ਤੁਸੀਂ ਵੀ ਹੋ ਜਾਓਗੇ, ਮੈਂ ਵੀ ਹੋ ਜਾਵਾਂਗਾ। ਕਹਿੰਦਾ ਕਹਿੰਦੇ ਕੁਛ ਨਾ ਹੋਇਆ ਇਹ ਗੱਲ, ਕੋਈ ਚੀਜ਼ਾਂ ਖਾਣ ਨੂੰ ਜੀ ਕਰਦਾ ਉਹ ਕਹਿੰਦੇ ਨਹੀਂ ਖਾਣੀਆਂ, ਕਿਉਂਕਿ ਉਹ ਕੁਦਰਤ ਦੇ ਨੇਮ ਦੇ ਖਿਲਾਫ ਹੈ। ਅੱਗੇ ਚਲਿਆ ਗਿਆ ਤਾਂ ਇੱਕ ਅਰਥੀ ਜਾ ਰਹੀ ਹੈ, ਅਰਥੀ ਨੂੰ ਦੇਖ ਕੇ ਸਾਰੇ ਲੋਕ ਬੜੇ ਸ਼ੋਕਮਾਨ ਨੇ, ਜਿਹੜੇ ਨੇੜੇ ਦੇ ਸੀ ਉਹ ਰੋ ਰਹੇ ਨੇ। ਬੱਗੀ ਤੋਂ ਉਤਰਿਆ, ਨੇੜੇ ਚਲਿਆ ਗਿਆ, ਉਹਨਾਂ ਨੇ ਆਪਣਾ ਬਾਦਸ਼ਾਹ ਦਾ ਲੜਕਾ ਦੇਖ ਕੇ ਰੋਕ ਲਈ, ਪੁੱਛਿਆ ਇਹ ਕੀ ਗੱਲ ਹੈ? ਕਹਿਣ ਲੱਗੇ ਜੀ ਇਹਦੀ ਚੇਤਨ ਕਲਾ ਜਿਹੜੀ ਸੀ ਸਰੀਰ ਦੀ ਉਹ ਨਿਕਲ ਗਈ। ਕਹਿੰਦੇ ਹੁਣ ਕਹਿੰਦੇ ਜਿਹੜਾ ਸਰੀਰ ਹੈ ਇਹ ਹੁਣ ਕਿਸੇ ਕੰਮ ਦਾ ਨਹੀਂ ਰਿਹਾ, ਇਹ ਜਾਲ ਦਿੱਤਾ ਜਾਏਗਾ, ਜਲ ਵਿੱਚ ਵੀ ਸਿੱਟ ਦਿੱਤਾ ਜਾਂਦਾ। ਸੋ ਇਹਦਾ ਇਹ ਹੈ ਵੀ ਇਹ ਖਤਮ ਹੋ ਜਾਵੇ, ਨਹੀਂ ਬਦਬੂ ਫੈਲ ਜਾਂਦੀ ਹੈ, ਬਿਮਾਰੀ ਫੈਲ ਜਾਂਦੀ ਹੈ। ਕੋਈ ਸਰੀਰ ਜਿਹੜਾ ਚਾਰ ਦਿਨ ਪਹਿਲਾਂ ਖਿੱਚਦਾ ਸੀਗਾ, ਫਰੀਦਾ ਜਿਨ ਲੋਇਣ ਜਗ ਮੋਇਆ ਸੋ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦੀਆਂ ਪੰਖੇ ਸੂਏ ਵਿੱਚ। ਉਸ ਵੇਲੇ ਕੱਜਲ ਦੀ ਇੱਕ ਰੇਖ ਨਾ ਸਹਿਣ ਕਰਕੇ ਗੋਲੀ ਨੂੰ ਮਾਰਿਆ ਕੁੱਟਿਆ, ਤੇ ਅੱਜ ਇਹਦੇ ਅੰਦਰ ਆਲੜਾ ਪਿਆ ਹੋਇਆ ਜਾਨਵਰਾਂ ਦਾ। ਕਹਿਣ ਲੱਗੇ ਮਹਾਰਾਜ ਇਹ ਫਿਰ ਮੌਤ ਹੋ ਜਾਂਦੀ ਹੈ, ਖਤਮ ਹੋ ਜਾਂਦਾ ਜੀ ਆ ਗਿਆ। ਕਹਿੰਦਾ ਚੰਨਿਆ ਮੈਂ ਵੀ ਇਸ ਤਰ੍ਹਾਂ ਹੋਊਂ? ਕਹਿੰਦੇ ਹਾਂ ਹਜ਼ੂਰ, ਤੇ ਇਸੇ ਦਾ ਅਸੂਲ ਇਹ ਚੱਲਦਾ। ਕਹਿਣ ਲੱਗੇ ਹਜ਼ੂਰ ਆਪਦਾ ਪੜਦਾਦਾ ਕਿੱਥੇ ਹੈ, ਨਕਲਦਾਦਾ ਕਿੱਥੇ ਹੈ? ਉਹ ਸਭ ਚਲੇ ਗਏ ਨੇ, ਇੱਥੇ ਕੋਈ ਰਹਿੰਦਾ ਨਹੀਂ ਹੈ, ਸਭ ਨੂੰ ਜਾਣਾ ਪੈਂਦਾ, ਤੁਸੀਂ ਵੀ ਚਲੇ ਜਾਣਾ, ਮੈਂ ਵੀ ਚਲੇ ਜਾਣਾ। ਉਦਾਸ ਬਹੁਤ ਹੋ ਗਿਆ। ਕਹਿਣ ਲੱਗੇ ਚੰਨਿਆ ਇਹਨਾਂ ਦੇ ਚਿਹਰੇ 'ਤੇ ਰੌਣਕ ਕਿਉਂ ਨਹੀਂ ਕਿਸੇ ਦੀ? ਕਹਿੰਦੇ ਮਹਾਰਾਜ ਇਹ ਦੁੱਖਾਂ ਨਾਲ ਗ੍ਰਸਤ ਹੋਏ ਹੋਏ ਨੇ, ਦੁੱਖ ਪਰਮੇਸ਼ਰ ਨੇ ਨਹੀਂ ਦਿੱਤਾ, ਦੁੱਖ ਆਦਮੀ ਨੇ ਖੁਦ ਆਪ ਪੈਦਾ ਕੀਤਾ ਹੋਇਆ। ਅੱਗੇ ਉਸਨੂੰ ਇੱਕ ਮਹਾਤਮਾ ਮਿਲ ਗਿਆ, ਚਿਹਰਾ ਦਗ ਦਗ ਕਰਦਾ, ਖੁਸ਼ੀ ਹੈ ਨੇਤਰਾਂ ਦੇ ਵਿੱਚੋਂ, ਪ੍ਰਸੰਨਤਾ ਦੀਆਂ ਕਿਰਨਾਂ ਨਿਕਲ ਰਹੀਆਂ ਨੇ, ਚਿਹਰਾ ਖਿੜਿਆ ਪਿਆ। ਉੱਥੇ ਜਾ ਕੇ ਨਮਸਕਾਰ ਕਰੀ, ਜਨਾ ਕਹਿਣ ਲੱਗਿਆ ਹਜ਼ੂਰ ਇਹਨਾਂ ਨੂੰ ਬਾਲ ਸੱਤਿਅਤਾ ਪੁੱਛ ਲਓ। ਬਾਦਵਾ ਨੇ ਸਮਝਾਇਆ, ਕਹਿੰਦੇ ਸਿਧਾਰਥ ਇਹ ਜਿਹੜਾ ਜੀਵ ਹੈ ਇਹ ਅਰਬਾਂ ਖਰਬਾਂ ਸਾਲਾਂ ਤੋਂ ਦੁੱਖ ਕੱਟਦਾ ਫਿਰਦਾ, ਜੰਮਦਾ ਮਰਦਾ, ਜੰਮਦਾ ਮਰਦਾ, ਜੰਮਦਾ ਮਰਦਾ, ਇੱਕ ਪਰਿਵਾਰ ਮਿਲਦਾ ਬੂਆ ਵਿਛੜ ਜਾਂਦਾ, ਇੱਕ ਮਿਲਦਾ ਬੂਆ ਵਿਛੜ ਜਾਂਦਾ, ਨਵੇਂ ਫੇਰ ਚਲਿਆ ਜਾਂਦਾ। ਫੇਰ ਇਹਨੂੰ ਖਰਬਾਂ ਹੀ ਸਾਲ ਲੰਘ ਚੁੱਕੇ ਨੇ, ਕੋਈ ਸਥਿਰ ਅਵਸਥਾ ਇਸ ਨੂੰ ਪ੍ਰਾਪਤ ਨਹੀਂ ਹੁੰਦੀ ਜਿਹਨੂੰ ਨਿਰਵਾਣ ਕਹਿੰਦੇ। ਉਹ ਨਿਰਵਾਣ ਵਾਸਤੇ ਆਤਮ ਖੋਜ ਕਰਨੀ ਪੈਂਦੀ ਹੈ। ਜਦ ਤੱਕ ਇਹ ਜੀਵ ਆਪਣੇ ਆਪ ਨੂੰ ਪਛਾਣਦਾ ਨਹੀਂ, ਆਤਮ ਖੋਜ ਨਹੀਂ ਕਰਦਾ, ਉਹਨਾਂ ਚ ਇਹਦੇ ਸ਼ੈਕਲ ਜਿਹੜੇ ਨੇ ਬੰਧਨ ਸੰਗਲ ਪਏ ਹੋਏ, ਉਹ ਟੁੱਟ ਨਹੀਂ ਸਕਦੇ। ਬੇਅੰਤ ਬੰਧਨ ਪਏ ਹੋਏ ਨੇ ਹਜ਼ਾਰਾਂ ਦੀ ਤਾਦਾਦ। ਸੋ ਮਹਾਤਮਾ ਨੇ ਗੱਲ ਸੁਣ ਕੇ ਅਣਸੁਣੀ ਦੀ ਕਰੀ ਸੰਜੀਦਾ ਹੋ ਗਿਆ ਵੀ ਮੈਂ ਤਾਂ ਇਹ ਦੁੱਖਾਂ ਦੀ ਦੁਨੀਆਂ 'ਚ ਨਹੀਂ ਰਹਿਣਾ। ਉਹਨੇ ਕਹਿ ਦਿੱਤਾ ਵੀ ਇਹ ਸਾਰਾ ਸੰਸਾਰ ਦੁਖੀ ਹੈ, ਦੁੱਖਾਂ ਦਾ ਘਰ, ਵੀ ਇੱਥੇ ਸੁੱਖ ਦਾ ਨਾਮ ਨਿਸ਼ਾਨ ਨਹੀਂ। ਗੁਰੂ ਮਹਾਰਾਜ ਨੇ ਕਿਹਾ ਵੀ ਨਹੀਂ ਮਹਾਤਮਾ ਜੀ, ਹੈ ਤਾਂ ਤੁਹਾਡੀ ਗੱਲ 100% ਠੀਕ, ਪਰ ਇਹਦੇ ਅਗਲੀ ਜਿਹੜੀ ਬਾਤ ਹੈ ਉਹ ਜੇ ਤੁਸੀਂ ਐਡ ਕਰ ਦਿੰਦੇ ਤਾਂ ਦੁਨੀਆਂ ਨੂੰ ਭੁਲੇਖਾ ਨਾ ਪੈਂਦਾ। ਉਹ ਇਹ ਹੈ ਕਿ ਮੰਨੇ ਨਾ ਸਹੀ ਜਿਣ ਜਾਏ ਉਹਦੀ ਕਰਮ ਨਾਲ ਲੇਖੇ ਦਾ, ਪਹਿਲਾਂ ਹੈ ਬਾਲੀ ਰੋਵੈ ਨਾ ਹੈ ਪਤਾਰ, ਨਾਨਕ ਦੁਖੀਆ ਸਭ ਸੁਣ। ਹੈ ਤਾਂ ਦੁਖੀਆ, ਕੋਈ ਸੁਖੀਆ ਨਹੀਂ ਇੱਥੇ। ਬਰਦਾਨੇ ਨੇ ਬਥੇਰੀ ਗੱਲਬਾਤ ਕਰੀ ਵੀ ਨਹੀਂ ਮਹਾਰਾਜ ਇਹ ਸੁਖੀਆ, ਮਹਾਰਾਜ ਕਹਿੰਦੇ ਪੁੱਛ ਕੇ ਦੇਖ ਲੈ, ਜਾਂ ਸੇਠ ਨਾਲ ਸੱਤ ਘਰੇ ਵਾਲੇ ਨਾਲ ਗੱਲ ਕਰੀ, ਉਹ ਉੱਚੀ ਉੱਚੀ ਰੋਂਦਾ ਹੈਰਾਨ ਹੋ ਗਿਆ ਵੀ ਮੈਂ ਤਾਂ ਇਹਨੇ ਛੇੜ ਬੈਠਿਆ ਇਹਨੂੰ। ਮਹਾਰਾਜ ਕਹਿੰਦੇ ਨਹੀਂ ਸੰਸਾਰ 'ਚ ਸੁੱਖ, ਕਿਉਂਕਿ ਸੁੱਖ ਦੇ ਨਾਲ ਜੁੜਿਆ ਹੋਇਆ ਨਹੀਂ ਹੈ, ਇਹਦਾ ਸਾਰਾ ਰੁੱਖ ਦੁੱਖ ਵਿੱਚ ਹੈ, ਇਹ ਸੁੱਖ ਵਿੱਚ ਨਹੀਂ, ਇਹਨੂੰ ਸੋਝੀ ਨਹੀਂ ਹੈ ਵੀ ਸੁੱਖ ਦੇ ਵਿੱਚ ਮੈਂ ਕਿਸ ਤਰ੍ਹਾਂ ਜਾ ਸਕਦਾ, ਕਿਵੇਂ ਮਹਾਨ ਸੁੱਖ ਪ੍ਰਾਪਤ ਕਰ ਸਕਦਾ। ਸੋ ਮਹਾਰਾਜ ਕਹਿੰਦੇ ਹੈ ਤਾਂ ਮਹਾਤਮਾ ਜੀ ਇਵੇਂ ਦਿਵੇਂ ਜਿਵੇਂ ਤੁਸੀਂ ਕਿਹਾ, ਅਸੀਂ ਵੀ ਡਿਫਰ ਨਹੀਂ ਕਰਦੇ, ਅਸੀਂ ਆਪ ਕਹਿੰਦੇ ਹਾਂ ਨਾਨਕ ਦੁਖੀਆ ਸਭ ਸੰਸਾਰ, ਸਾਰਾ ਸੰਸਾਰ ਨੂੰ ਮਹਾਰਾਜ ਨੇ ਕਹਿ ਦਿੱਤਾ। ਪਰ ਉਹਨਾਂ ਨੇ ਸੈਂਕਸ਼ਨ ਰੱਖ ਦਿੱਤੀ, ਮੰਨੇ ਨਾਉ ਸਹੀ ਜਿਣ ਗਏ ਔਰ ਹੀ ਕਰਮ ਨਾ ਦੇਖੇ ਦਾ, ਕੋਈ ਵੀ ਕਰਮ ਹੋਰ ਲੇਖੇ ਵਿੱਚ ਨਹੀਂ ਪੈਂਦਾ, ਕੇਵਲ ਨਾਮ ਦੇ ਮੰਨਣ ਨਾਲ ਆਦਮੀ ਪਰਮ ਸੁਖੀ ਹੋ ਜਾਂਦਾ। ਹੁਣ ਇਹ ਨਾਮ ਦੀ ਸਾਡੇ ਸਮਝ 'ਚ ਆਉਂਦਾ, ਜਦ ਤੋਂ ਜੰਮੇ ਆ ਜਦ ਤਾਂ ਹੀ ਜਾਣਾ ਆਹੀ ਹੋਣਾ, ਨਾਮ ਜਪ ਲਓ, ਨਾਮ ਜਪ ਲਓ, ਨਾਮ ਜਪਣ ਨੂੰ ਆਇਆ ਨਾਮ ਹੈ ਕਿ ਜਿਹਦੇ ਵਿੱਚ ਇੰਨੀਆਂ ਬਰਕਤਾਂ ਨੇ, ਨਵਨੀਤੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰੀਅਰ ਦੇ ਸਰਾਬ ਹੈ, ਉਹ ਚੀਜ਼ ਕੀ ਹੋਈ? ਉਹ ਗੱਲ ਸਾਡੀ ਸਮਝ 'ਚ ਨਹੀਂ ਆ ਰਹੀ, ਕਿਉਂਕਿ ਅਸੀਂ ਪਾਸਿੰਗ ਰੈਫਰੈਂਸ ਸੁਣਦੇ ਹਾਂ। ਕੋਈ ਬਾਕਾਇਦਾ ਸਕੂਲ ਨਹੀਂ ਹੈ ਜਿੱਥੇ ਸਾਨੂੰ ਇਹ ਦ੍ਰਿੜ ਕਰਾ ਦਿੱਤਾ ਜਾਵੇ, ਅਭਿਆਸ ਕਰਾ ਦਿੱਤੇ ਜਾਣ, ਫਿਰ ਸਾਡੇ ਕੋਲ ਫੁਰਸਤ ਨਹੀਂ ਹੈ। ਮਹਾਰਾਜ ਨੇ ਕਿਹਾ ਵੀ ਇਹ ਤਾਂ ਹੋ ਜੂਗਾ, ਹੋ ਸਕਦਾ, ਕੋਈ ਔਖੀ ਗੱਲ ਨਹੀਂ ਹੈ, ਲੇਕਿਨ ਇਹਦੇ ਅੰਦਰਲੇ ਪਾਸੇ ਸਾਈਕੋਲੋਜੀ ਇੰਨੀ ਗੁੰਝਲਦਾਰ ਪਈ ਹੈ ਜੇ ਗੁਫਾ ਦੇ ਵਿੱਚ ਵੀ ਇਸ ਨੂੰ ਬਤਾ ਤਾ ਉੱਥੇ ਵੀ ਨਹੀਂ ਇਹ ਹਟਦੀ। ਦੇਸ਼ ਸੋਰ ਪ੍ਰਦੇਸ਼ ਲਾਇਆ, ਪੰਜ ਚਨਾਲ ਨਾਲੇ ਲਾਇਆ, ਉਹ ਅਸਲੀ ਤਾਂ ਚੀਜ਼ ਉਹ ਹੈ ਜਿਹੜਾ ਅੰਦਰ ਹੈ ਤੇਰੇ, ਉਹਦੇ ਨਾਲ ਜਦ ਤੱਕ ਉਹ ਹਾਰ ਨਹੀਂ ਮੰਨਦੇ ਤੂੰ ਪਰਮ ਸੁਖੀ ਨਹੀਂ ਹੋ ਸਕਦਾ। ਜਦ ਉਹਨਾਂ ਨੇ ਹਾਰ ਮੰਨ ਲਈ ਤਾਂ ਨਿਰਵਾਣ ਪਦ ਪ੍ਰਾਪਤ ਹੋ ਜਾਂਦਾ, ਜਿਹੜਾ ਵੱਡੇ ਤੇ ਵੱਡਾ ਹੈ, ਨਿਰਵਾਣ ਪਦ ਤੋਂ ਉੱਪਰ ਵੀ ਪਰਮੇਸ਼ਰ ਦਾ ਰੂਪ ਹੋ ਜਾਂਦਾ। ਸਾਡਾ ਤੇ ਬੁੱਧ ਧਰਮ ਦਾ ਇੰਨਾ ਹੀ ਫਰਕ ਹੈ, ਉਹ ਪਹੁੰਚਦਾ ਤਾਂ ਉਹ ਵੀ ਸਿਖਰ ਹੈ, ਲੇਕਿਨ ਅਭੇਦ ਅਵਸਥਾ 'ਚ ਨਹੀਂ ਜਾਂਦਾ, ਉਹ ਜਾਂਦਾ ਪੂਰਾ ਉੱਚਾ ਹੈ, ਇੱਕ ਜਿਹੜੀ ਪੌੜੀ ਹੈ ਹੇਠ ਰਹਿ ਗਿਆ। ਗੁਰੂ ਮਹਾਰਾਜ ਨੇ ਕਿਹਾ ਨਹੀਂ ਇੱਥੇ ਨਹੀਂ, ਇੱਕ ਪੌੜੀ ਹੋਰ ਚੜ੍ਹੋ, ਭੇਦ ਵਾਸਤਾ 'ਚ ਆਪਣਾ ਆਪਾ ਪੂਰੀ ਤਰ੍ਹਾਂ ਨਾਲ ਮਿਟਾਓ, ਇਹਨੂੰ ਬਾਕੀ ਨਾ ਬਚਣ ਦਿਓ। ਹੁਣ ਮੈਂ ਗੱਲ ਜਿਹੜੀ ਕਰਦਾ ਹਾਂ ਉਹ ਹੈ ਕਿ ਹੁਣੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਸੀ, ਉਹ ਮੈਨੂੰ ਕਹਿ ਕਿਉਂ ਕਹਿਣ ਦੀ ਲੋੜ ਪਈ? ਉਹ ਇਸ ਕਰਕੇ ਪਈ ਬਾਣੀ ਦੇ ਅੰਦਰ ਤੁਕਾਂ ਨੂੰ ਅੱਡ ਕੱਢ ਕੇ ਸੁਤੰਤਰ ਅਰਥ ਕਰਕੇ ਨਾ ਐਕਸਪਲੋਇਟੇਸ਼ਨ ਹੁੰਦੀ ਹੈ, ਅਰਥ ਦਾ ਅਨਰਥ ਹੁੰਦਾ। ਹੁਣ ਇਸ ਨੂੰ ਲੈ ਲਿਆ ਦੁਨੀਆਂ ਦੇ ਹਿਸਾਬ 'ਚ, ਗਗਨ ਦਮਾਮਾ ਵਾਜਿਓ, ਪਰਿਓ ਨਿਸ਼ਾਨੇ ਕਾਓ, ਖੇਡ ਜੋ ਮੰਡ ਸੂਰਮਾ ਆਪ ਜੂਝਣ ਪੋਦਾਓ। ਉਹ ਕਹਿੰਦੇ ਜਦੋਂ ਦਮਾਮਾ ਵੱਜ ਗਿਆ ਨਾ ਤੇ ਘਾ ਪੂਰਾ ਪੈ ਗਿਆ ਨਿਸ਼ਾਨੇ ਦੇ ਉੱਤੇ, ਬਾਣ ਲੱਗ ਗਿਆ ਵੀ ਹੁਣ ਨਾ ਪਿੱਛੇ ਹਟ। ਹੁਣ ਮੈਂ ਇਹਦੀ ਵਿਆਖਿਆ ਕਰਾਂ, ਸਮਝਣ ਦੀ ਕੋਸ਼ਿਸ਼ ਕਰੋ। ਇਹ ਲੜਾਈ ਅੱਜ ਤੋਂ ਨਹੀਂ ਚੱਲ ਰਹੀ, ਜਦ ਤੋਂ ਸੰਸਾਰ ਬਚਿਆ ਉਸ ਵੇਲੇ ਤੋਂ ਹੀ ਦਮਾਮਾ ਵੀ ਵੱਜਦੇ ਆਏ ਤੇ ਯੁੱਧ ਵੀ ਹੁੰਦੇ ਆ। ਜਿਵੇਂ ਪ੍ਰਿੰਸੀਪਲ ਸਾਹਿਬ ਨੇ ਕਿਹਾ ਸੀ, ਬਾਹਰਲੇ ਦਾ ਪ੍ਰਤੀਕ ਅੰਦਰ ਨਹੀਂ ਹੋਏ ਗਲਤ ਹੈ। ਜਿਹੜੇ ਕਹਿੰਦੇ ਨੇ ਜੀ ਬਾਹਰੋਂ ਆ ਨਿਸ਼ਾਨ ਲਏ, ਉਹ ਬਾਹਰਲੀਆਂ ਚੀਜ਼ਾਂ ਅੰਦਰਲੇ ਦਾ ਪ੍ਰਤੀਕ ਨੇ। ਅੰਦਰਲਾ ਯੁੱਧ ਜਾ ਰਹੀ ਹੈ ਜਦ ਤੋਂ ਸੰਸਾਰ ਰਚਿਆ, ਜਿੱਦਣ ਤੋਂ ਰਚਿਆ। ਵਾਹਿਗੁਰੂ ਜੀ ਨੇ ਇਸ ਚੀਜ਼ ਦੇ ਅੰਦਰ, ਇਸ ਸ੍ਰਿਸ਼ਟੀ ਦੇ ਅੰਦਰ ਦੁਆਇਤ ਜਿਹੜੀ ਹੈ, ਇੱਕ ਹਉਮੈ ਦੀਆਂ ਫੌਜਾਂ ਨੇ, ਇੱਕ ਨਾਮ ਦੀਆਂ ਨੇ। ਇਹਨਾਂ ਦਾ ਮੁੜ ਤੇ ਵਿਰੋਧ ਚੱਲਿਆ ਆ ਰਿਹਾ ਹੈ। ਹਉਮੈ ਨਾਲ ਨਾਲ ਵਿਰੋਧ ਹੈ, ਦੋਏ ਨਾ ਵਸੇ। ਐਂ ਸਮਝੋ ਇੱਕ ਪਰਮ ਸ਼ਾਂਤੀ ਦੇਣ ਵਾਲੀਆਂ, ਇੱਕ ਪਰਮ ਦੁੱਖ ਦੇਣ ਵਾਲੀਆਂ ਨੇ। ਹੁਣ ਜਿੰਨਾ ਚਿਰ ਪਰਮ ਦੁੱਖ ਦੇਣ ਵਾਲੀਆਂ ਚੀਜ਼ਾਂ ਖਤਮ ਨਹੀਂ ਹੁੰਦੀਆਂ, ਪਰਮ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੁੰਦੀ, ਅਸੀਂ ਸ਼ਾਂਤੀ ਦੀ ਪ੍ਰਾਪਤੀ ਵਾਸਤੇ ਬੇਅੰਤ ਯਤਨ ਕਰ ਰਹੇ ਹਾਂ, ਹਰ ਥਾਂ ਦੇ ਵਿੱਚੋਂ ਸੁੱਖ ਭਾਲ ਰਹੇ ਹਾਂ। ਮਹਾਰਾਜ ਕਹਿੰਦੇ ਸੁੱਖ ਨਹੀਂ ਤੈਨੂੰ ਪਤਾ, ਐਸਾ ਜੱਗ ਦੇਖਿਆ ਜੁਹਾਰੀ, ਸਭ ਸੁੱਖ ਮੰਗੇ ਨਾਮ ਵਿਸਾਰੇ। ਸੁੱਖ ਤਾਂ ਸਾਰੇ ਮੰਗਦਾ ਤੇ ਉਹ ਤਰੀਕੇ ਨਹੀਂ ਕਰਦਾ ਜਿੱਥੋਂ ਸੁੱਖ ਮਿਲਣਾ। ਸੁੱਖ ਤੇਰੇ ਅੰਦਰ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾ ਸਾਥ ਲੱਭਾ। ਤੇਰੇ ਅੰਦਰ ਸੁੱਖ ਦਾ ਬਹੁਤ ਬੜਾ ਖਜ਼ਾਨਾ ਹੈ, ਤੂੰ ਬਾਹਰੋਂ ਨਾ ਸੁੱਖ ਭਾਲ ਪਿਆ ਰਿਹਾ, ਸੁੱਖ ਤੇਰੇ ਅੰਦਰ। ਸੁੱਖ ਹੈ ਸਤਚੇਤ ਆਨੰਦ ਵਾਹਿਗੁਰੂ, ਉਹ ਸਤਚੇਤ ਆਨੰਦ ਜਿਹੜਾ ਤੇਰੇ ਅੰਦਰ ਪਰਿਪੂਰਨ ਹੈ, ਕਣ ਕਣ ਦੇ ਵਿੱਚ ਵਿਆਪਕ ਹੈ, ਉਹਦੇ ਨਾਲ ਤੂੰ ਜੁੜ ਜਾਵੇ ਤਾਂ ਸਾਰੇ ਦੁੱਖਾਂ ਤੋਂ ਖਾਤਮਾ ਪਾਉਣਾ। ਫਿਰ ਤੂੰ ਕਹਿ ਦੇਗਾ ਦੁੱਖ ਨਹੀਂ, ਸਭ ਸੁੱਖੀ ਹੈ। ਸੰਸਾਰ ਦੇ ਵਿੱਚ ਦੁੱਖ ਹੈ ਹੀ ਨਹੀਂ, ਇਹਦੇ ਨਾਲ ਸੁੱਖ ਹੈ, ਦੁੱਖ ਹੈ ਸਾਰਾ। ਪਰ ਇਹਦੇ ਵਾਸਤੇ ਜੂਝਣਾ ਪੈਂਦਾ। ਜੇ ਤਾਂ ਫੌਜ ਲੜਾਈ ਕਰੇ ਕਿਸੇ ਸਿਸਟੇਮੈਟਿਕ ਢੰਗ ਨਾਲ ਤਾਂ ਜਿੱਤ ਜਾਂਦੀ ਹੈ, ਜੇ ਆ ਗੁਰੀਲਾ ਵਾਰੇ ਕਰੇ ਤਾਂ ਕਿਸੇ ਜਿੱਤ ਹੁੰਦੀਆਂ ਤਾਂ ਹਾਲ ਹੁੰਦੀਆਂ, ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਨੇ। ਆ ਚਲੋ ਟੈਰੋਰਿਜ਼ਮ, ਉਹਨੂੰ ਮੌਕਾ ਮਿਲਿਆ, ਉਹਨੇ ਅੱਲਾ ਕਰਤਾ, ਉਹਨੂੰ ਮਿਲਿਆ, ਉਹਨੇ ਅੱਲਾ ਕਰਤਾ। ਦੋਏ ਇੱਕ ਦੂਏ ਨੂੰ ਜਾਣਦੇ ਨਹੀਂ ਹੈਗੇ, ਚੋਰੀ ਛੱਪੇ ਛਾਪੇ ਪੈਂਦੇ ਨੇ। ਇਹ ਸੰਘਰਸ਼ ਹੁੰਦੇ ਕਰੋੜਾਂ ਸਾਲ ਸਾਨੂੰ ਲੱਗ ਚੁੱਕੇ ਨੇ, ਅੱਜ ਅਸੀਂ ਆਏ ਸਰੀਰ 'ਚ ਬੈਠੇ। ਮਹਾਰਾਜ ਕਹਿੰਦੇ ਹੁਣ ਤੂੰ ਆਇਆ ਪਰਮ ਸੁੱਖ ਦੀ ਪ੍ਰਾਪਤੀ ਵਾਸਤੇ, ਦੁੱਖ ਦਾ ਪੂਰੀ ਤਰ੍ਹਾਂ ਨਾਲ ਖਾਤਮਾ ਕਰਨ ਵਾਸਤੇ। ਤੇ ਜੇ ਤਾਂ ਫੌਜਾਂ ਤਾਂ ਲੜਾ ਦਿੱਤੀਆਂ ਸਹੀ ਢੰਗ ਨਾਲ, ਲੜਾਉਣ ਵਾਲਾ ਕੌਣ ਹੈ? ਇਹਦੇ ਵਿੱਚ ਜਿਹੜੀ ਦੀਨ ਹੈ ਨਾ ਹੋਈ ਹੋਈ, ਇਹ ਕਰੋੜਾਂ ਸਾਲ ਦੀ ਜੀਵ ਆਤਮਾ ਦੀਨ ਹੋਈ ਹੋਈ ਹੈ, ਮੇਰੀ ਵੀ ਬੇਅੰਤ ਸਾਰੇ ਸੰਸਾਰ ਦੀ। ਜਿਹੜਾ ਸੂਰਮਾ ਉਹ ਦੀਨ ਵਾਸਤੇ ਲੜਦਾ। ਇੱਥੇ ਦੀਨ ਧਰਮ ਨੂੰ ਨਹੀਂ ਕਹਿੰਦੇ, ਮਜ਼ਹਬ ਨੂੰ ਨਹੀਂ ਕਹਿੰਦੇ। ਮਜ਼ਹਬ ਵਾਲਾ ਦੀਨ ਨੰਨੇ ਦੇ ਹੇਠਾਂ ਔਕੜ ਹੁੰਦਾ, ਉਹਦੇ ਦੀਨ ਵਿਸਾਰਿਓ ਦੇ ਦੀਨ ਵਿਸਾਰਿਓ। ਇਹ ਦੀਨ ਹੈ, ਦੀਨ ਦਸ਼ਾ ਹੈਲਪਲੈਸਨੈਸ ਜਿਹਦੇ ਵਿੱਚ ਹੈ, ਉਹ ਹੈ ਜੀਵਾਤਮਾ। ਇੱਕ ਆਪਣੀ ਸਾਰੇ ਸੰਸਾਰ ਦੀ, ਹੁਣ ਜਿਹੜਾ ਤਾਂ ਚੜ ਗਿਆ ਉਹ ਤਾਂ ਫਿਰ ਇਹ ਦੀਨ ਨੂੰ ਛਡਾਉਣ ਵਾਸਤੇ ਦਿਨ ਰਾਤ ਇੱਕ ਕਰਦਾ, ਆਪਣਾ ਨਿੱਜ ਛੱਡ ਦਿੰਦਾ, ਹਰ ਵਕਤ ਤੁਰਿਆ ਫਿਰਦਾ, ਹਰ ਵਕਤ ਕਿਤਾਬਾਂ ਲਿਖੇ, ਚਾਹੇ ਉਹ ਕੁਛ ਲਿਖੇ, ਚਾਹੇ ਉਹ ਯਾਤਰਾਵਾਂ ਕਰੇ, ਉਹ ਦੀਨਾਂ ਨੂੰ ਛਡਾਉਣ ਵਾਸਤੇ ਕਰਦਾ, ਰਕਸ਼ਾ ਕਰਦਾ ਦੀਨ ਦੀ। ਉਹਨੂੰ ਮਹਾਰਾਜ ਕਹਿੰਦੇ ਵੀ ਇਹ ਯੁੱਧ ਸਹੀ ਆ। ਹੁਣ ਇਹ ਯੁੱਧ ਸੰਸਾਰ ਜਦ ਤੋਂ ਬਣਿਆ, ਮੋਰਚੇ ਨੇ ਇਹਦੇ ਬਈ ਕਿਸ ਤਰ੍ਹਾਂ ਦੇ ਨਾਲ ਅਸੀਂ ਲੰਘ ਸਕਦੇ। ਗੁਰੂ ਨਾਨਕ ਸਾਹਿਬ ਨੇ ਜਿਹੜਾ ਮੋਰਚਾ ਦਿੱਤਾ ਉਹ ਬਹੁਤਾ ਸਿਖਾਲਾ। ਪਹਿਲੇ ਜਿਹੜੇ ਸੀ ਉਹ ਬੜੇ ਔਖੇ ਸੀਗੇ, ਉਹ ਬੜੇ ਵਿਖੜੇ ਥਾਵਾਂ ਤੋਂ ਸਾਨੂੰ ਸੁੱਤ ਚਾੜਨੀ ਪੈਂਦੀ ਸੀ, ਉਹਦੇ ਵਿੱਚ ਸਾਡਾ ਮੁਕਾਬਲਾ ਹੁੰਦਾ ਸੀ। ਪੰਜ ਚੋਰ ਘਾਤ ਲਾ ਕੇ ਬੈਠੇ, ਮਹਾਰਾਜ ਕਹਿੰਦੇ ਪੰਜ ਪੈਰੂਆ ਦਰਮੇ ਰਹਿਤੇ, ਤਿਨਗਾ ਨਹੀਂ ਫਤਿਆ ਰਹੇ। ਕਹਿੰਦੇ ਬੇਤ ਬਾਰੇ ਬੈਠੇ ਨੇ, ਇਹਨਾਂ ਦਾ ਵਿਸਾਹ ਕੋਈ ਨਹੀਂ, ਕਿਹੜੇ ਵੇਲੇ ਤੈਨੂੰ ਸਿੱਟ ਲੈਣਗੇ, ਸਾਵਧਾਨ ਰਹਿ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋ ਮਿੱਠੇ ਸਾਧ, ਮਨ ਸੋਇਆ ਮਾਇਆ ਵਿਸਵਾਸ, ਸਗਲ ਸੇਰੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਸਭ ਖਬਰ ਨਾ ਜਾਵੇ। ਕਹਿੰਦੇ ਜਿੰਨੇ ਵੀ ਸੀਗੇ ਸਾਰੇ ਸੌਂ ਗਏ, ਸਾਰੇ ਪੈਰੂਏ ਸੌਂ ਗਏ, ਅਤੇ ਹੁਣ ਰਹਿ ਕੇ ਗਿਆ, ਹੁਣ ਤਾਂ ਲੁੱਟੇ ਪੈ ਜਾਣੀਆਂ, ਫੌਜਾਂ ਨੇ ਹਾਰ ਜਾਣਾ, ਉਹ ਤਕੜੀਆਂ ਨੇ ਇਹ ਮਾਰਿਆ। ਉਹਦਾ ਰਸ ਅਤੇ ਜਿਹੜੇ ਰਸ ਦਾ ਪਤਾ ਸ਼ਰਾਬ ਦਾ ਰਸ ਜਿਹੜਾ ਹੈ ਗ੍ਰਸ, ਉਹ ਇੱਕ ਪੀਂਦੇ ਪੀਂਦੇ ਚੜ੍ਹ ਜਾਂਦਾ, ਨਾਮ ਦਾ 10 ਸਾਲ ਨਹੀਂ ਚੜ੍ਹਦਾ, ਕਿਉਂਕਿ ਨਾਮ ਦਾ ਜਿਹੜਾ ਰਸ ਚੜ੍ਹਨ ਦਾ ਤਰੀਕਾ ਉਹਨੂੰ ਅਪਣਾਉਂਦਾ ਨਹੀਂ ਹੈ, ਉਹ ਗਲਤ ਤਰੀਕਾ ਹੈ, ਗਲਤ ਥਿਊਰੀ ਹੋਣ ਕਰਕੇ ਨਹੀਂ ਨਾਮ ਦਾ ਰਸ ਹੋਣਾ। ਔਰ ਇਹਨਾਂ ਨਾਲ ਮੋਹ ਪੈਂਦਾ, ਅੱਖਾਂ ਨਾਲ ਦਿਸਦਾ ਸਭ ਕੁਝ, ਅੱਖਾਂ ਨਾਲ ਨਹੀਂ ਦਿਸਦਾ। ਮੋਹ ਦੀ ਬਾਤ ਹੈ, ਬੱਚੇ ਦਾ ਮੋਹ ਇੱਥੇ ਹਰੇਕ ਨੂੰ ਹੈ, ਉਹ ਰੱਬ ਦਾ ਪਿਆਰ ਆਉਂਦਾ ਨਹੀਂ, ਰੱਬ ਦੇਖਦਾ ਨਹੀਂ, ਹੁਣ ਮੋਹ ਦਾ ਅਤੇ ਪਿਆਰ ਦਾ ਫਰਕ ਹੈ ਉਸ ਵਿੱਚ। ਸੋ ਇਸ ਤਰ੍ਹਾਂ ਇਹ ਜਿਹੜੇ ਸੂਰਮੇ ਨੇ ਇਹ ਬਿਲਕੁਲ ਰੈਡੀ ਬੈਠੇ ਨੇ, ਅਤੇ ਇਹਨਾਂ ਦੇ ਵਾਸਤੇ ਹੁੰਦਾ ਵੀ ਇਹ ਮੋਰਚਾ ਫਤਿਹ ਕਰੋ ਉੱਪਰਲਾ, ਜਦੋਂ ਉੱਥੇ ਗੋਲਾ ਚੱਲੇਗਾ ਇਹ ਸਾਰੇ ਮਰ ਜਾਣਗੇ। ਕਿਲ੍ਹੇ ਨੂੰ ਜਿੱਤੋ ਪਹਿਲਾਂ, ਕਿਲ੍ਹੇ ਨੂੰ ਜਿੱਤਣ ਵਾਸਤੇ ਕਬੀਰ ਸਾਹਿਬ ਨੇ ਪਹਿਲਾਂ ਗੁਰੂ ਸਾਹਿਬ ਦੇ ਅੰਦਰ ਇੱਕ ਆਉਂਦਾ ਸ਼ਬਦ, ਅਬ ਤੋਂ ਜਾਏ ਚੜ੍ਹੇ ਸੰਘਾਸਨ ਰਾਜ ਦੀ ਉਹ ਵਿਨਾਸ਼ੀ। ਸੰਘਾਸਨ ਤੇ ਜਾ ਕੇ ਬਹਿ ਗਏ ਅਤੇ ਵਿਨਾਸ਼ੀ ਰਾਜ ਕਰ ਲਿਆ। ਹੁਣ ਜਿਹੜੇ ਛੋਟੇ ਛੋਟੇ ਬੈਰੀ ਸੀਗੇ ਇਹਨਾਂ ਦਾ ਹੁਣ ਪਤਾ ਹੀ ਨਹੀਂ, ਸਾਰੇ ਮਤੀਹ ਹੋ ਗਏ, ਸਾਰੇ ਆਗਿਆ ਮੰਨਣ ਲੱਗ ਗਏ, ਥੱਲੇ ਕਰ ਲਏ। ਹੁਣ ਉਹਦਾ ਤਰੀਕਾ ਸੀ, ਪਹਿਲੇ ਸਮਿਆਂ ਦੇ ਅੰਦਰ ਪ੍ਰਾਣਾਯਾਮ ਦਾ ਬਲ ਲੈ ਕੇ ਗਗਨ ਦੇ ਵਿੱਚ, ਗਗਨ ਜਿੱਥੇ ਦਮਾਮਾ ਵੱਜਦਾ 10ਵਾਂ ਦਵਾਰ, ਉੱਥੇ ਪਹੁੰਚਿਆ ਕਰਦੇ ਸੀ। ਹੁਣ ਤਾਂ ਅਸੀਂ ਰਿਜੈਕਟ ਇਹ ਕਰਤਾ ਵੀ ਕੀ ਲੋੜ ਹੈ ਜੀ ਇਹਦੀ, ਗੁਰੂ ਸਾਹਿਬ 'ਚ ਵਾਰ ਵਾਰ ਆਉਂਦਾ, 9 ਦਰਵਾਜ਼ੇ ਕਾਇਆ ਕੋਟ ਹੈ, 10ਵਾਂ ਗੁਪਤਰ ਖੀਜਾ ਹੈ। ਜਾਂ ਤਾਂ ਫਿਰ ਸ਼ਬਦ ਸੁਣਦੇ ਮਾਰਗ ਨਾਲ ਚੜ੍ਹ ਜਾਓ, ਜੇ ਉਹ ਨਹੀਂ ਆਉਂਦਾ ਫਿਰ ਮਾਰਗ ਕੋਈ ਹੋਰ ਦੇਖੋ। ਉਹਦੇ ਵਿੱਚ 6 ਚੱਕਰ ਬੜੇ ਜਫਰ ਜਾਲ ਜਾਲ ਕੇ ਰਹਿਤਾ ਰੱਖ ਰੱਖ ਕੇ ਚੜ੍ਹਦੇ, ਜੇ ਇੱਕ ਵਾਰੀ ਇੱਕ ਕਰਹਿਤ ਹੋ ਜਾਵੇ। 20 ਸਾਲ ਤਪ ਕਰਿਆ, ਸਖ਼ਤ ਤਪ ਕਰਿਆ, 20 ਸਾਲ ਤੋਂ ਜਿਹੜਾ ਅਗਲਾ ਦਿਨ ਆਇਆ ਉਸ ਦਿਨ ਪਾਰੀ ਇਸਤਰੀ ਦੇ ਉੱਤੇ ਮੌਤ ਹੋ ਗਿਆ, ਸਾਰਾ ਹੀ 0 ਬਣਾ ਦਿੱਤਾ। ਉਹ ਕਿੱਡੀ ਤਾਕਤ ਹੈ ਉਹਨਾਂ 'ਚ, ਉਸੇ ਵੇਲੇ ਪਤਿਤ ਹੋ ਜਾਂਦਾ, ਕ੍ਰੋਧ ਆ ਗਿਆ। ਮਹਾਰਾਜ ਬੜਾ ਸਾਨੂੰ ਵਾਰਨਿੰਗ ਦਿੰਦੇ ਆ, ਉਹ ਪਿਆਰਿਓ ਕ੍ਰੋਧ ਤਾਂ ਤੁਸੀਂ ਕਰਨਾ ਕੀ ਹੈ, ਜਿਹਨੂੰ ਕ੍ਰੋਧ ਆਇਆ ਵੀ ਹੋਵੇ ਨਾ ਉਹਦੇ ਨੇੜੇ ਨਾ ਜਾਇਓ, ਉਹਨਾਂ ਪਾਸ ਦੁਆਸ ਨਾ ਵੁੱਟਿਓ, ਵੇਚਿਓ ਜਿਹਨਾਂ ਅੰਤਰ ਕ੍ਰੋਧ ਚ ਨਾਲ, ਉਹਦੇ ਨੇੜੇ ਤੇੜੇ ਵੀ ਨਾ ਜਾਇਓ ਜਿਹਦੇ ਅੰਦਰ ਕ੍ਰੋਧ, ਤੁਸੀਂ ਪਤਿਤ ਹੋ ਜਾਓਗੇ। ਇੱਕ ਵਾਰੀ ਦੀ ਬਿਰਤੀ ਹਿੱਲੀ ਹੋਈ, ਸਾਲ ਸਾਲ ਭਰ ਮੁੜ ਕੇ ਉੱਥੇ ਨਹੀਂ ਆਉਂਦੀ। ਜੇ ਇੱਕ ਵਾਰੀ ਤੁਸੀਂ ਦੱਸ ਦਿੱਤਾ ਵੀ ਮੇਰੀ ਬਿਰਤੀ ਇੱਥੇ ਚੜ੍ਹੀ ਹੋਈ ਹੈ, ਮੈਨੂੰ ਆਹ ਦ੍ਰਿਸ਼ਟਾ ਆਉਂਦਾ, ਮੈਨੂੰ ਆਹ ਸ਼ਬਦ ਸੁਣਦਾ, ਜ਼ੋਰ ਲਾ ਲਓ ਜੇ ਦੂਏ ਦਿਨ ਤੋਂ ਬਾਅਦ ਫੇਰ ਮੁੜ ਕੇ ਕਦੇ ਵੀ ਸੁਣ ਜਾਵੇ, ਕਿੰਨੀ ਸਾਵਧਾਨੀ ਹੈ, ਕਿਉਂਕਿ ਉਹ ਦੁਸ਼ਮਣ ਲੀਕ ਆਊਟ ਹੋ ਗਈ ਗੱਲ ਤੁਹਾਡੀ, ਲੀਕ ਆਊਟ ਹੋਣ ਦੇ ਨਾਲ ਉਹ ਗਲਤ ਹੋ ਗਿਆ, ਚੀਜ਼ ਭੇਦ ਖੁੱਲ ਗਿਆ। ਸੋ ਇਸ ਤਰ੍ਹਾਂ ਜਫਰ ਜਾਲ ਜਾਲ ਕੇ ਜਿਸ ਵਕਤ 10ਵੇਂ ਦੁਆਰ 'ਚ ਪਹੁੰਚਿਆ, ਹੁਣ ਇਹਦਾ ਰੈਜੀਡਿਊ ਕੀ ਰਹਿ ਗਿਆ, ਬਾਕੀ ਤਾਂ ਜਿੱਤਦਾ ਚਲਿਆ ਗਿਆ, ਕਾਮ ਨੂੰ ਜਿੱਤ ਲਿਆ, ਕ੍ਰੋਧ ਨੂੰ ਜਿੱਤ ਲਿਆ, ਲੋਹ ਮੋਹ ਹੋਮੈ ਸ਼ਬਦ ਸਪਰਸ਼ ਰੂਪ ਰਸ ਗੰਧ ਰਾਜਮਾਲ ਰੂਪ ਜਾਤ ਤੋਵਨ, ਔਰ ਠੱਗਾਂ ਦੇ ਉੱਤੇ ਫਤਿਹ ਪਾ ਲਈ, ਈਰਖਾ 'ਤੇ ਫਤਿਹ ਪਾ ਲਈ, ਆਸਾ 'ਤੇ ਅਦੇਸ਼ਾ 'ਤੇ। ਔਰ ਜਿਹੜੀ ਪੁਸਤਕ ਹੈ ਨਾ ਕਿਵਸ ਚਿਹਰਾ ਹੋਵੇ, ਉਹ ਧਿਆਨ ਨਾਲ ਪੜ੍ਹਿਓ, 950 ਸਫ਼ੇ ਇੱਕੋ ਲਾਈਨ ਦੇ ਉੱਤੇ ਲਿਖੇ ਹੋਏ ਨੇ। ਉਹ ਇੱਕ ਯੁੱਧ ਹੀ ਹੈ ਲਗਾਤਾਰ ਰੱਬ ਦੇ ਦਰਵਾਜ਼ੇ 'ਤੇ, ਇਹਨਾਂ ਦੇ ਵਿੱਚ ਹੀ ਹੋ ਕੇ ਕਿਵੇਂ ਲੰਘਣਾ, ਕਿਉਂਕਿ ਰਾਹ ਇਹਨਾਂ ਨੇ ਰੋਕਿਆ ਹੋਇਆ, ਦੁੱਖ ਦਰਵਾਜ਼ਾ ਰੋਹ ਰਖਵਾਲਾ ਆਸਨ ਦੇਸ਼ਾ ਪੱਟ ਚੜੇ। ਬੜੀ ਵਿਆਖਿਆ ਦੇ ਨਾਲ ਉਹਦੇ ਵਿੱਚ ਇਹ ਡਿਟੇਲ ਕਰੀ ਦੱਸੀਆਂ ਹੋਈਆਂ। ਸੋ ਇਹਦੇ ਵਿੱਚ ਹੀ ਅਸੀਂ ਲੰਘ ਗਏ, ਹੁਣ ਰਹਿ ਕੇ ਗਿਆ ਅਖੀਰ ਦੇ ਉੱਤੇ, ਰਹਿ ਗਿਆ ਮੈਂ, ਜਿਹਨੂੰ ਮੈਂ ਸਮਝਦਾ ਨਾ ਇਹ ਨਹੀਂ ਮਰਿਆ ਜੀ, ਇਹ ਨਾਲੇ ਤੁਰਿਆ ਜਾ ਰਿਹਾ। ਹੁਣ ਮਹਾਰਾਜ ਕਹਿੰਦੇ ਪਿਆਰਿਆ ਇਹਨੂੰ ਤੂੰ ਪੁਰਜਾ ਪੁਰਜਾ ਕਰਕੇ ਕੱਟ ਦੇ, ਇਹਦਾ ਰੈਲੀ ਉਹਨਾਂ ਰਹਿਣ ਦੇ ਹੀ ਹੈ, ਤਾਂ ਬਾਸਾ ਨਹੀਂ ਮਿਲਣਾ ਗਗਨ ਮੰਡਲ ਦੇ ਅੰਦਰ, ਇਹਨੂੰ ਖਤਮ ਕਰ ਕਿਸੇ ਤਰੀਕੇ ਨਾਲ। ਹੁਣ ਉੱਥੇ ਜਾਂ ਦਮਾਮਾ ਵੱਜਿਆ, ਨਗਾਰਾ ਵੱਜਦਾ ਹੈ, ਜਾਂ ਪੁਰਾਣੇ ਜ਼ਮਾਨਿਆਂ ਦੇ ਅੰਦਰ ਸੰਖ ਵੱਜਦਾ ਸੀ, ਜਦ ਕੋਈ ਜਿੱਤ ਹੁੰਦੀ ਉਸੇ ਵੇਲੇ ਸੰਖ ਵੱਜਣਾ, ਫਾਈਨਲ ਜਿੱਤ ਵੇਲੇ ਸਾਰਿਆਂ ਨੇ ਇਕੱਠੇ ਵੱਜਣੇ ਬਈ ਹੁਣ ਜਿਹੜਾ ਦਮਾਮਾ ਵੱਜਿਆ ਦਮਾਮਾ ਕਿਹੜਾ ਹੈ ਕੀ ਸੁਣਦਾ ਉੱਥੇ ਕੀ ਕੋਈ ਸ਼ਬਦ ਸੁਣਦੇ ਨੇ ਉੱਥੇ ਸੁਣਦਾ ਹੈ ਦੋ ਆਪਣੀ ਬੋਲੀ ਚ ਮੈਂ ਦੱਸੂਗਾ ਦੂਜਿਆਂ ਦੀ ਵੀ ਬੋਲੀ ਠੀਕ ਹੈ ਸਾਰਿਆਂ ਦੀ ਉੱਥੇ ਉਹ ਪਹੁੰਚਦੀ ਸਾਰ ਸੁਣਦਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਪਰਮੇਸ਼ਰ ਦੀ ਹੋਂਦ ਸੁਣਦੀ ਹੈ ਵੀ ਉੱਥੇ ਹੋਰ ਕੋਈ ਹੈ ਨਹੀਂ ਇਹ ਦਵਾਵਾਂ ਵੱਜ ਗਿਆ ਕਹਿੰਦੇ ਹੁਣ ਨਾ ਪਿੱਛੇ ਹਟ ਜੀ ਤੂੰ ਹੁਣ ਇਹ ਪੂਰੀ ਤਰ੍ਹਾਂ ਦੇ ਨਾਲ ਇਸ ਚੀਜ਼ ਨੂੰ ਪ੍ਰਾਪਤ ਕਰ ਫਿਰ ਸੂਰਮਿਆਂ ਦੇ ਵਿੱਚ ਹੋ ਕੇ ਹੁਣ ਸੰਘਾਸਣ ਦੇ ਉੱਤੇ ਬੈਠਣ ਦੀ ਤੇਰੀ ਵਾਰੀ ਆ ਗਈ ਹੁਣ ਤੋਂ ਆਪਣਾ ਜਿਹੜਾ ਤੇਰਾ ਰੈਜੀਟਿਵ ਹੈ ਮੈਂ ਭਾਵ ਹੈ ਇਹਨੂੰ ਪੁਰਜਾ ਪੁਰਜਾ ਕਰਕੇ ਕੱਟ ਹੁਣ ਖੇਦ ਨਾ ਛੱਡ ਬੈਠੀ ਕਿਤੇ ਹੁਣ ਅਖੀਰ ਦੇ ਉੱਤੇ ਤੂੰ ਪਹੁੰਚ ਗਿਆ ਸੋ ਇਹ ਜੋ ਹੈ ਪ੍ਰਤੀਕ ਇਹਦਾ ਬਾਹਰਲਾ ਅਤੇ ਅੰਦਰਲੀ ਬਾਤ ਹੈ ਜਿਹੜੀ ਉਹ ਪਰਮੇਸ਼ਰ ਦਾ ਪੂਰਨ ਰੂਪ ਵਿੱਚ ਗਿਆਨ ਹੈ ਉੱਥੇ ਮੈਂ ਮਰ ਜਾਂਦੀ ਹੈ ਮੈਂ ਰਹਿੰਦੀ ਹੀ ਨਹੀਂ ਹੈ ਫਿਰ ਗੱਲਬਾਤ ਕਿਵੇਂ ਕਰਦੀ ਹੈ ਗੁਰੂ ਸਾਹਿਬ ਨੇ ਗੱਲਬਾਤ ਕਿਵੇਂ ਕਰੀ ਹੈ ਉਹ ਬੋਲੀ ਦਾ ਆਸਰਾ ਲੈ ਕੇ ਜੀਵ ਆਤਮਾ ਜਿਹੜੀਆਂ ਗਿਆਨ ਦੀਆਂ ਭਰੀਆਂ ਹੋਈਆਂ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਉਹੀ ਬੋਲੀ ਬੋਲੀ ਜਾਂਦੀ ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤਿੰਨ ਬੋਲੀਆਂ ਨੇ ਇੱਕ ਬੋਲੀ ਤਾਂ ਉਹਨਾਂ ਨਾਲ ਡੀਲ ਕਰਦੀ ਹੈ ਜਿਹੜੇ ਲੋਕ ਗਲਤ ਕੰਮ ਕਰਦੇ ਮਹਾਰਾਜ ਕਹਿੰਦੇ ਪਿਆਰਿਆ ਲੈ ਪਾਏ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ ਤੱਕੇ ਨਾਰ ਪ੍ਰਾਣੀਆਂ ਲੁੱਕ ਅੰਦਰ ਠਾਣੀ ਸੰਨੀ ਦੇਰ ਬਖਮ ਥਾਏ ਮਿੱਠੇ ਮਨ ਬਾਣੀ ਕੰਮ ਵੀ ਆਪੋ ਆਪਣੀ ਆਪੇ ਪਛਤਾਣੀ ਅਦਰਾ ਹੀ ਫਰੇਸ਼ਤਾ ਫਿਰ ਪੀੜੇ ਕਰ ਆਪੀ ਨਾ ਭੋਗ ਭੋਗ ਕੇ ਹੋਏ ਪਸ ਮੁੜ ਭੋਗ ਸੁਲਾਇਆ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕੱਥ ਚਲਾਇਆ ਕਿ ਕਰਨੀ ਕੀਰਤ ਬਾਚੀ ਅਵੇ ਲੇਖਾ ਕਰ ਸਮਝਾਇਆ ਥਾਉਣਾ ਹੋਵੇ ਪਾਉਂਦੇ ਹੀ ਹੁਣ ਸੁਣਿਆ ਕਿਆ ਲਾਇਆ ਮਨ ਅੰਧੇ ਜਾਂ ਦੂਸਰੀ ਬੋਲੀ ਉਹਨਾਂ ਦੀ ਹੈ ਜਿਹੜੇ ਪਾਪ ਤੋਂ ਉੱਤੇ ਉੱਠ ਗਏ ਪਵਿੱਤਰ ਜ਼ਿੰਦਗੀ ਹੋ ਗਈ ਅਤੇ ਜਿਹਨਾਂ ਦੇ ਅੰਦਰ ਲਗਨ ਲੱਗੀ ਹੋਈ ਹੈ ਪਰਮੇਸ਼ਰ ਨੂੰ ਮਿਲਣ ਦੀ ਉਹ ਬੋਲੀ ਰੌਚਕ ਹੈ ਵੀ ਇੱਥੇ ਪਰਮੇਸ਼ਰ ਦੇ ਨਾਮ ਜਪਣ ਨਾਲ ਕੀ ਫਾਇਦੇ ਨੇ ਸੁਖਮਨੀ ਸਾਹਿਬ ਦੇ ਵਿੱਚ ਰੌਚਕ ਬੋਲੀ ਹੈ ਉਹ ਲਗਨ ਲਾਉਂਦੀ ਹੈ ਅੱਗੇ ਨੂੰ ਪੈਰ ਵਧਾਉਂਦੀ ਹੈ ਤੀਸਰੀ ਅਥਾਰਥ ਹੈ ਜਿੱਥੇ ਜਾ ਕੇ ਸੱਤ ਦੀ ਸੂਝ ਹੋ ਜਾਂਦੀ ਹੈ ਉੱਥੇ ਜਾ ਕੇ ਸਾਰਾ ਹੀ ਡਿਸਾਈਫਰ ਹੋ ਜਾਂਦਾ ਸੋ ਇਸ ਤਰ੍ਹਾਂ ਗੁਰੂ ਸਾਹਿਬ ਦਰਜਾ ਬਦਰਜਾ ਸਾਨੂੰ ਉੱਥੇ ਲੈ ਕੇ ਜਾਂਦੇ ਨੇ ਸੋ ਇਹਦੇ ਵਿੱਚ ਜੋ ਤੁਸੀਂ ਸੁਣਿਆ ਅਸੀਂ ਇਹਦਾ ਅਰਥ ਹੋਰ ਇਹ ਲੈ ਕੇ ਨਾ ਅਨਰਥ ਬਣਾ ਲੈਂਦੇ ਹਾਂ ਅਸੀਂ ਦੁਨੀਆਦਾਰੀ ਦੇ ਵਿੱਚ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤੁਸੀਂ ਸਾਰਾ ਗੁਰੂ ਗ੍ਰੰਥ ਸਾਹਿਬ ਖੋਲ ਲਓ ਇਹਦੇ ਅੰਦਰ ਇਹ ਚੀਜ਼ਾਂ ਹੈ ਨਹੀਂ ਜਿਹੜੀਆਂ ਅਸੀਂ ਆਪਣੇ ਮਨ ਚੋਂ ਕ੍ਰੀਏਟ ਕਰਕੇ ਬਾਣੀ ਦੇ ਨਾਲ ਸਿੱਧ ਕਰਨ ਦਾ ਯਤਨ ਕਰਦੇ ਬਾਰਾਂ ਤਾਂ ਕਹਿੰਦੇ ਵੀ ਇੱਥੇ ਦੂਜਾ ਹੈ ਹੀ ਨਹੀਂ ਮਨ ਮੇਰੇ ਜਿਹਨਾਂ ਆਪਣਾ ਭਰਮ ਗਵਾਤਾ ਦਿਸਦੇ ਭਾਣੇ ਕੋਈ ਨਾ ਬੁਲਾ ਜਿਨ ਸਗਲੋਂ ਵਰਮ ਪਛਾਤਾ ਜਦ ਵਰਮ ਦੀ ਪਛਾਣ ਆ ਗਈ ਫਿਰ ਦੁਸ਼ਮਣ ਕਿਹੜਾ ਰਹਿ ਗਿਆ ਸਾਰੇ ਸਾਡੇ ਮਿੱਤਰ ਬਣ ਗਏ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਏ ਪਾਈ ਨਾ ਕੋ ਵੈਰੀ ਨਹੀਂ ਵਿਗਾਨਾ ਸਗਲ ਸੰਗ ਹਮ ਬਣ ਆਏ ਸਾਰਿਆਂ ਦੇ ਨਾਲ ਬਣਿਆ ਹੀ ਕਿਉਂਕਿ ਇੱਕੋ ਪਰਮੇਸ਼ਰ ਦਾ ਰੂਪ ਹੈ ਸਾਰੇ ਗੁਰੂ ਮਹਾਰਾਜ ਸਾਨੂੰ ਬਹੁਤ ਉੱਚਾ ਲੈਣਾ ਚਾਹੁੰਦੇ ਨੇ ਜਿਹੜੇ ਦੁਨੀਆ ਦੇ ਪ੍ਰਤੀਕ ਨੇ ਇਤਿਹਾਸ ਨੇ ਸਾਡੇ ਉੱਤੇ ਸੰਸਕਾਰ ਪਏ ਹੋਏ ਨੇ ਬੰਧਨ ਨੇ ਅਸੀਂ ਉਹਦੇ ਚੋਂ ਨਿਕਲਣਾ ਨਹੀਂ ਚਾਹੁੰਦੇ ਵਾਰ ਵਾਰ ਗਿਰਦੇ ਹਾਂ ਵਾਰ ਵਾਰ ਗਿਰਦੇ ਉਹ ਵਾਰ ਵਾਰ ਗਿਰਨ ਨਾਲ ਗੁਰੂ ਸਾਹਿਬ ਦੀ ਬਾਣੀ ਨੂੰ ਵੀ ਨਾਲ ਖਿੱਚਦੇ ਹਾਂ ਤੁੱਕ ਤਾਂ ਹੈ ਇਕੱਲੇ ਮੈਂ ਲਿਖਾਈ ਸੀ ਪ੍ਰੋਫੈਸਰ ਸਾਹਿਬ ਨੂੰ ਰਾਤ ਨੇ ਮੈਂ ਕਿਹਾ ਇਹਨੂੰ ਦੇਖ ਉਹਦੇ ਲਿਖਿਆ ਹੋਇਆ ਸੀਗਾ ਵੀ ਜੇ ਪਤ ਲੈਂਦੀ ਹੋਵੇ ਮਰ ਜਾਣਾ ਚਾਹੀਦਾ ਸਭ ਖਾਣਾ ਪੀਣਾ ਹਰਾਮ ਹੈ ਗੁਰੂ ਸਾਹਿਬ ਤਾਂ ਕਹਿੰਦੇ ਕਿਹੜਾ ਬੰਦਾ ਜਿਹਦੀ ਪਤ ਨਹੀਂ ਰਹਿਣੀ ਸਾਰੇ ਮਰ ਜਾਓਗੇ ਬਿਨਾਂ ਪਤ ਗਿਆ ਗਵਾਏ ਉਹ ਜਿਹੜਾ ਨਾਮ ਨਹੀਂ ਜਪਦਾ ਉਹਦੀ ਪਤ ਹਰ ਵਕਤ ਲੈ ਰਹੀ ਹੈ ਹਰ ਵਕਤ ਲੈ ਰਹੀ ਹੈ ਫਿਰ ਮਰਨਾ ਗੁਰੂ ਸਾਹਿਬ ਨੇ ਕਿਹਾ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵਿਆ ਕੋਈ ਜੋ ਜੀਵੇ ਪਤ ਲੱਥੀ ਜਾਏ ਸਭ ਆਰਾਮ ਦਿੱਤਾ ਕੁਛ। ਉਹ ਕਹਿੰਦੇ ਜਿਹੜੇ ਨਾਮ ਤੋਂ ਵਿਛੂਣੇ ਨੇ ਉਹਨਾਂ ਦੀ ਪਤ ਹਰ ਵਕਤ ਰਹਿੰਦੀ ਆ, ਉਹ ਵਾਹਿਗੁਰੂ ਸਭ ਕੁਛ ਦਿੰਦਾ ਹੈ, ਤੈਨੂੰ ਸੁੰਦਰ ਕੱਪੜੇ ਦਿੰਦਾ, ਸੁੰਦਰ ਘਰ ਦਿੱਤਾ, ਪਰਿਵਾਰ ਦਿੱਤਾ, ਖਾਣ ਪੀਣ ਨੂੰ ਦਿੱਤਾ, ਕੋਈ ਦਿਮਾਗ ਦਿੱਤਾ, ਸਰੀਰ ਦੀ ਤੰਦਰੁਸਤੀ ਦਿੱਤੀ ਹੈ, ਜੇ ਉਹਨੂੰ ਤੂੰ ਭੁੱਲ ਕੇ ਖਾਂਦਾ ਪੀਂਦਾ ਤੇਰਾ ਹਰਾਮ ਖਾਣਾ। ਅਰਥ ਦਾ ਇੱਥੇ ਰਹਿ ਗਿਆ, ਲੈ ਕੇ ਦੁਨੀਆਂ ਨੂੰ ਲੜਾ ਦਿੰਦੇ, ਵੀ ਪਤ ਲੈ ਕੇ ਮਾਰਦੇ ਜੀ ਹੁਣ ਇਹਨੂੰ। ਉਹ ਪਿਓ ਦੇ ਨਾਲ ਗੁੱਸੇ ਹੋ ਕੇ ਪਿਓ ਦੀ ਧਰਤੀ ਵੇਚਤੀ ਮੁੰਡੇ ਨੇ। ਉਹ ਪਿਓ ਕਹਿੰਦਾ ਮੇਰੀ ਤਾਂ ਪਤ ਲਾਤੀ ਤਾਂ ਪੰਚਾਇਤ ਚ, ਉਹ ਪਿਓ ਮਰ ਜਾਵੇ ਹਰਾਮ ਆ ਉਹਨੂੰ ਸਭ ਕੁਛ ਖਾਣਾ। ਇਹ ਹਉਮਿਆਂ ਦੀਆਂ ਪਤਾ ਨੂੰ ਗੁਰੂ ਸਾਹਿਬ ਨੇ ਨਹੀਂ ਗਿਣਿਆ, ਇੱਕੋ ਪਤ ਰੱਖੀ ਹੈ ਵੀ ਜਿਹਦੇ ਅੰਦਰ ਨਾਮ ਚੱਲਦਾ ਹੈ, ਜਿਹੜਾ ਵਾਹਿਗੁਰੂ ਨਾਲ ਜੁੜਿਆ ਹੋਇਆ ਉਹਦੀ ਤਾਂ ਪਤ ਕਾਇਮ ਹੈ, ਬਾਕੀ ਸਾਰਿਆਂ ਦੀ ਪਤ ਲਈ ਹੋਈ ਹੈ। ਪੜ੍ਹ ਲਓ ਗੁਰੂ ਗ੍ਰੰਥ ਸਾਹਿਬ, ਕੋਈ ਤੂੰ ਕੱਢ ਕੇ ਬਿੰਦ ਕਰ। ਉਹ ਐਡੀ ਬੜੀ ਉੱਚੀ ਬਾਣੀ ਨੂੰ ਜਦ ਅਸੀਂ ਲੈ ਕੇ ਆ ਕੇ ਆਪਣੇ ਜੀਵਨ ਦੇ ਨਾਲ ਰਲਾਉਂਦੇ ਹਾਂ ਨਾ, ਅਨਰਥ ਕਰਦੇ ਹਾਂ, ਉਸ ਵੇਲੇ ਗਲਤ ਹੋ ਜਾਂਦਾ, ਉਹ ਸਾਨੂੰ ਸੋਝੀ ਨਹੀਂ ਰਹਿੰਦੀ, ਫਿਰ ਅਸੀਂ ਉਸ ਤੁੱਕ ਨੂੰ ਦੱਬੇ ਤੁਰੀ ਜਾਂਦੇ। ਗੁਰੂ ਸਾਹਿਬ ਤਾਂ ਇਹ ਕਿਹਾ ਜੀ ਮਾਰਦੇ ਮਾਰ ਲੱਗਦੇ ਗਲਤ ਇਸਦਾ ਪਤ ਲੈ ਗਈ। ਸੋ ਇਸ ਤਰ੍ਹਾਂ ਦੇ ਨਾਲ ਹੈ ਸਾਧ ਸੰਗਤ ਜੀ, ਸਾਰਾ ਜਿਹੜਾ ਮੈਂ ਮੇਰੀ ਬੇਨਤੀ ਹੈ ਉਹ ਇਹ ਹੈ ਕਿ ਆਪਣੇ ਸਾਹਮਣੇ ਇੱਕ ਕੰਮ ਹੈ ਬਈ ਦੁੱਖਾਂ ਤੋਂ ਕਿਵੇਂ ਛੁਟਕਾਰਾ ਹੋਵੇ। ਦੁੱਖਾਂ ਤੋਂ ਛੁਟਕਾਰਾ ਮਹਾਰਾਜ ਕਹਿੰਦੇ ਜਦ ਤੱਕ ਤੈਨੂੰ ਗਿਆਨ ਨਹੀਂ ਨਾ ਹੁੰਦਾ, ਉਨੀ ਦੇਰ ਤੱਕ ਦੁੱਖ ਹਟੇ ਨਹੀਂ ਸਕਦਾ, ਕਿਉਂਕਿ ਸੁੱਖ ਕੇਵਲ ਵਾਹਿਗੁਰੂ ਵਿੱਚ ਹੈ, ਹੋਰ ਸੁੱਖ ਨਹੀਂ। ਪ੍ਰਾਪਤੀਆਂ ਕਿੰਨੀਆਂ ਹੀ ਕਰ ਲੈ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋ ਜੜਾਓ, ਕਸੂਰ ਕੰਗੂ ਅਗਰ ਚੰਦਨ ਲੀਪ ਆਵੈ ਚਾਹ। ਮਹਾਰਾਜ ਨੇ ਵਾਰਨਿੰਗ ਦਿੱਤੀ ਵੀ ਤੈਨੂੰ ਪ੍ਰਾਪਤੀ ਇੰਨੀ ਹੋ ਗਈ, ਦੇਖੀ ਕਿਤੇ ਨਾਮ ਨਾ ਭੁੱਲ ਜੀ, ਮਤ ਵੇਖ ਲੈ ਬਿਸਰਾ ਤੇਰਾ ਚਿਤਨਾ ਆਵੇ। ਰਿਧੀਆਂ ਸਿੱਧੀਆਂ ਭੋਗਾਂ ਦੀ ਦੁਨੀਆਂ ਬਾਦਸ਼ਾਹੀਆਂ ਇਹ ਸਭ ਚਾਹੁੰਦੀਆਂ ਨੇ ਚਾਰੇ। ਮਹਾਰਾਜ ਕਹਿੰਦੇ ਕਿਉਂ ਅਸੀਂ ਇਹ ਕਹਿੰਦੇ ਹਾਂ, ਕਿਉਂਕਿ ਹਰ ਵੇਨ ਜੀਓ ਜਲ ਵੱਲ ਜਾਓ, ਪ੍ਰੈਕਟੀਕਲੀ ਦੇਖ ਲਓ ਤੁਸੀਂ। ਵੱਡੇ ਵੱਡੇ ਬੰਦਿਆਂ ਨੂੰ ਦੇਖ ਲਓ, ਸਾਡੇ ਕੋਲ ਤਾਂ ਭਲਾ ਨਹੀਂ ਹੈ, ਜਿਵੇਂ ਇੱਥੇ ਸੋਨੇ ਦਾ ਘਰ ਬਣਾ ਲਾ, ਹੀਰੇ ਲਾ ਲਾ, ਉਹ ਮਨ ਚ ਮੇਰੇ ਮੈਨੂੰ ਕੋਈ ਅੱਖਰ ਕਹਿ ਗਿਆ ਮਾੜਾ, ਉਹ ਨਤੀਜਾ ਕਿ ਉਹ ਮੇਰਾ ਬੁਝਿਆ ਬੁਝਿਆ ਫਿਰੂ ਮੈਂ, ਉਹ ਮੈਨੂੰ ਉਹ ਕੰਧਾਂ ਨੇ ਤਾਂ ਨਹੀਂ ਮੈਨੂੰ ਰਾਜ਼ੀ ਕਰ ਦੇਣਾ, ਜਾਂ ਉਹ ਪੈਸੇ ਦੇ ਭੰਡਾਰ ਨੇ ਨਹੀਂ ਰਾਜ਼ੀ ਕਰ ਦੇਣਾ, ਢੇਰ ਲੱਗਿਆ ਪਿਆ ਸੋਨੇ ਦੀਆਂ ਮੋਹਰਾਂ ਦਾ, ਉਹਨੇ ਮੇਰੇ ਮਨ ਨੂੰ ਨਹੀਂ ਰਾਜ਼ੀ ਕਰ ਸਕਣਾ, ਮੇਰਾ ਮਨ ਕਿਸੇ ਨੇ ਬੋਲੀ ਮਾਰਤੀ ਉਹਦੇ ਵਿੱਚ ਆਇਆ ਹੋਇਆ, ਜਾਂ ਚਿੰਤਾ ਪੈਦਾ ਹੋ ਗਈ, ਉਹ ਚੀਜ਼ਾਂ ਨਹੀਂ ਦੂਰ ਕਰ ਸਕਿਆ ਕਰ। ਸੋ ਮਹਾਰਾਜ ਕਹਿੰਦੇ ਜਿਹੜੀ ਚੀਜ਼ ਦੇ ਵਿੱਚ ਸੁੱਖ ਹੈ ਤੁਸੀਂ ਉਹਨੂੰ ਫੋਲੋ ਕਰੋ, ਤਕੜੇ ਹੋ। ਉਹ ਹੈ ਪਿਆਰੇ ਉਹ ਨਾਮ, ਨਾਮ ਤਾਂ ਹੀ ਪਹੁੰਚਣਾ ਕਿਵੇਂ ਹੈ, ਇਹ ਹੈ ਸੰਘਰਸ਼, ਲਗਾਤਾਰ ਸੰਘਰਸ਼ ਜਿਹਨੂੰ ਗਗਨ ਦਮਾਮੇ ਚ ਕਿਹਾ ਗਿਆ। ਉਹ ਸੰਘਰਸ਼ ਹੈ ਵੀ ਅਸੀਂ ਪੋਜ਼ਿਟਿਵ ਕਦਮ ਚੱਕੋ, ਐਵੇਂ ਨੈਗੇਟਿਵ ਜੇ ਗੱਲਾਂ ਸੁਣ ਲਿਆ, ਅੱਧਾ ਕਰਾਤਾ ਬਣਿਆ ਅੱਧਾ ਗਨਾ ਬਣਿਆ, ਉਹਦਾ ਇੱਕ ਬਾਕਾਇਦਾ ਤਰੀਕਾ ਦੱਸਿਆ ਮਹਾਰਾਜ ਨੇ। ਉਹ ਹੈ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਉਹ ਸਤਸੰਗ ਹੈ, ਮੁੱਖ ਦੁਆਰ ਕਹਿੰਦੇ ਨੇ ਸੁੱਖ ਦੇ ਤੱਕ ਪਹੁੰਚਣ ਨੂੰ। ਇਹ ਕਲਯੁਗ ਦਾ ਸਾਧਨ ਹੈ ਸਤਸੰਗ, ਜਿਹੜੀ ਇਹ ਸਤਸੰਗ ਦੇ ਵਿੱਚ ਜਿੱਥੇ ਤੁਸੀਂ ਨਜ਼ਰ ਆਉਂਦੇ ਹੋ ਨਾ, ਇੱਥੇ ਇੱਕ ਦੁਨੀਆਂ ਹੋਰ ਹੈ, ਉਹ ਗੈਬ ਦੀ ਦੁਨੀਆਂ ਦੇਖਣ ਨੂੰ ਸਾਡੀ ਅੱਖ ਨਹੀਂ ਖੁੱਲ੍ਹੀ, ਉਹ ਵੀ ਬੈਠੇ ਨੇ। ਇੱਕ ਵਾਰੀ ਮੈਂ ਇੱਥੇ ਰਤਨਗੜ੍ਹ ਕੀਰਤਨ ਹੁੰਦਾ ਸੀ, ਮੈਂ ਇਹਨੇ ਜਿਵੇਂ ਕਹਿ ਬੈਠੇ ਖੁੱਲ੍ਹੀ ਗੱਲ, ਮੈਂ ਕਿਹਾ ਇੱਥੇ ਨਾ ਗੰਗਾ ਆਈ ਹੋਈ ਹੈ, ਹਰ ਕੀ ਕਥਾ ਹੋਤਾ ਜਹਾਂ ਗੰਗਾ ਵੀ ਚੱਲ ਆਵਤਾ, ਹਰ ਤੀਰਥਾਂ ਦੇ ਦੇਵਤੇ ਬੈਠੇ ਨੇ। ਉਹ ਗਾਂ ਦੀ ਗੱਲ ਮੈਂ ਗਲਤ ਕਹਿਤੀ, ਮੈਂ ਕਿਹਾ ਮੰਗ ਲਓ ਕੀ ਮੰਗਦੇ ਆ, ਉਹ ਬੜਾ ਦੀਵਾਨ ਭਰਿਆ ਹੋਇਆ ਸੀ, ਕਿਸੇ ਨੇ ਨਾ ਮੰਗਿਆ। ਇੱਕ ਮਹੀਨੇ ਬਾਅਦ ਇੱਕ ਮਾਈ ਆ ਗਈ, ਉਹ 50 ਰੁਪਈਏ ਤੇ ਇੱਕ ਰੁਮਾਲਾ, ਚੱਲ ਬਹੁਤ ਗਰੀਬ। ਮੈਂ ਕਿਹਾ ਮਾਤਾ 50 ਰੁਪਈਏ ਕੀ ਕਰਨੇ ਨੇ, ਮੈਂ ਤਾਂ ਲੈਂਦਾ ਨਹੀਂ ਹੁੰਦਾ ਸੀ ਪੈਸੇ, ਮੈਂ ਕਿਹਾ ਮੇਰੇ ਕੋਲ ਪ੍ਰੋਗਰਾਮ ਹੀ ਨਹੀਂ, ਮੈਂ ਲਾਉਣੇ ਹੀ ਨਹੀਂ ਕਿਤੇ, ਮੈਂ ਕਰਨੇ ਕੀ ਨੇ। ਕਹਿੰਦੇ ਬਾਬਾ ਜੀ ਜਦ ਤੁਸੀਂ ਕਿਹਾ ਨਾ ਵੀ ਇੱਥੇ ਦੇਵਤੇ ਬੈਠੇ ਨੇ ਤੇ ਮੰਗ ਲਓ ਕੀ ਮੰਗਦੇ ਹੋ, ਕਹਿੰਦੀ ਮੈਂ ਮੰਗਿਆ ਵੀ ਮੈਂ ਬਚਪਨ ਤੋਂ ਦਮੇ ਦੀ ਮਰੀਜ਼ ਆ, ਮੇਰਾ ਦਮਾ ਹਟ ਜਾਵੇ। ਕਹਿੰਦੀ ਉਦੋਂ ਦਾ ਮੈਨੂੰ ਦਮਾ ਹੀ ਨਹੀਂ ਹੋਇਆ। ਉਹ ਕੱਢ ਕੇ ਬੈਠੇ ਹੁੰਦੇ ਵੀ ਕੋਈ ਮੰਗੇ ਤਾਂ ਸਹੀ, ਅਸੀਂ ਦੇਈਏ ਸਾਡਾ ਵੀ ਸਫਲ ਹੋ। ਗੁਰੂ ਦਸਵੇਂ ਪਾਤਸ਼ਾਹ ਨੇ ਕਿਹਾ, ਸਿੰਘਾਂ ਨੇ ਇਨਸਿਸਟ ਕਰਿਆ ਵੀ ਸੱਚੇ ਪਾਤਸ਼ਾਹ ਕਦੇ ਦਰਸ਼ਨ ਤਾਂ ਕਰਾ ਦਿਓ, ਮਹਾਰਾਜ ਨੇ ਸਰਬ ਭੂਤਾਂ ਪਰਤਾਰਾ ਸਰਬ ਨੈਣਾ ਵੇਖਣਾ ਐ ਕਹਿ ਕੇ ਹੱਥ ਮਾਰਤਾ। ਦਿਨ ਦ੍ਰਿਸ਼ ਖੋਲਦੇ ਕੀ ਦੇਖਦੇ, ਸਾਰੇ ਦੇਵੀ ਦੇਵਤੇ ਬੈਠੇ ਆਰਾਮ ਨਾਲ ਸੁਣ ਰਹੇ। ਇਹ ਮੁੱਖ ਦੁਆਰ ਪਰਮੇਸ਼ਰ ਕੋਲ ਜਾਣਦਾ, ਜਿਹਨੂੰ ਸਤਸੰਗ ਕਹਿੰਦੇ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ, ਕੇਵਲ ਨਾਮ ਦੀ ਬਾਤ ਜਿੱਥੇ ਹੋਵੇ। ਇਹਦੇ ਵਿੱਚ ਤਰੀਕਾ ਲੱਭਦਾ ਵੀ ਕੀ ਹੈ, ਉਹ ਹੈ ਵੀ ਅਸੀਂ ਅੰਮ੍ਰਿਤ ਵੇਲੇ ਉੱਠੀਏ, ਵਾਸ਼ਨਾਵਾਂ ਤੋਂ ਖਾਲੀ ਕਰੀਏ ਮਨ ਨੂੰ, ਟਾਈਮ ਲਿਮਿਟ ਓਨੀ ਰੱਖੋ ਜਿੰਨੀ ਦੇਰ ਤੱਕ ਮਨ ਨਾ ਦੌੜੇ। ਮਨ ਦੇ ਨਾਲ ਰੋਜ਼ ਝਗੜਾ ਕਰੋ, ਝਗੜੇ ਦੇ ਮੈਂ ਤਰੀਕੇ ਦੱਸ ਦਿੰਦਾ। ਪਾਤਮਾ ਇਹੀ ਕੰਮ ਕਰਦੇ, ਇੱਕ ਦੂਏ ਨੂੰ ਦੱਸਦੇ ਰਹਿੰਦੇ ਹੁੰਦੇ। ਇੱਕ ਮਹਾਤਮਾ ਕਹਿੰਦਾ, ਮੈਂ ਕਿਹਾ ਵੀ ਜਪਜੀ ਸਾਹਿਬ ਤੋਂ ਅਗਲੀ ਬਾਣੀ ਤਾਂ ਪੜ੍ਹਨੀ ਹੈ ਜੇ ਸਾਰੇ ਜਪਜੀ ਸਾਹਿਬ ਦੇ ਵਿੱਚ ਫੁਰਨਾ ਨਾ ਆਇਆ। ਕਹਿੰਦਾ ਮੈਨੂੰ ਕਿੰਨੇ ਮਹੀਨੇ ਤੱਕ ਪਾਠ ਨਾ ਹਰ ਵਕਤ ਸ਼ੁਰੂ ਕਰਤਾ ਵੀ ਇੱਕ ਹੋ ਗਿਆ ਵੀ ਇਹ ਤਾਂ ਫੁਰਨਾ ਆਇਆ। ਫਿਰ ਕਹਿੰਦਾ ਮੈਂ ਇਹ ਕਰਨ ਲੱਗ ਗਿਆ, ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਕੀ ਗਤ ਕਹੀ ਨਾ। ਚਾਰ ਪਾਠ ਹੋ ਗਏ, ਹਰ ਦੁੱਖ ਦਾ ਮੈਂ ਕਰਨਾ ਸ਼ੁਰੂ ਕਰਤਾ, ਸਾਵਧਾਨ ਹੋਰ ਹੋਇਆ। ਉਹ ਕਹਿੰਦਾ ਕਿਤੇ ਨਾ ਜਾ ਕੇ ਫਿਰ ਆ ਜਾਵੇ, ਫਿਰ ਕਹਿੰਦਾ ਰਹਿ ਜੇ। ਅਖੀਰ ਕਹਿੰਦਾ ਮੈਂ ਇਹ ਜਦੋਂ ਜਹਿਦ ਕਰਦੇ 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 ਅਖੀਰ ਕਾਮਯਾਬ ਹੋ ਗਿਆ, ਨਿਕਲ ਗਿਆ। ਕਹਿੰਦਾ ਮੈਂ ਇਹਦੇ ਵਿੱਚੋਂ ਹੁਣ ਫੁਰਨੇ ਨਾਲ ਇਹ ਲੜਾਈ ਦੇਖ ਲਓ ਕਿੰਨੀ ਤਕੜੀ ਹੈ। ਹੁਣ ਇੱਧਰ ਦਾ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਇੱਧਰ ਮਾਰੀ ਉਡਾਰੀ ਚੱਕ ਕੇ ਸਰੀਰ ਤੋਂ ਮਾਰ ਲੈ ਗਿਆ, ਪਤਾ ਹੀ ਨਹੀਂ ਹੈ ਵੀ ਸਰੀਰ ਕਿੱਥੇ ਹੈ ਅਤੇ ਵਾਹਿਗੁਰੂ ਕਿੱਥੇ ਹੈ। ਕਰ ਕੀ ਰਿਹਾ ਇੱਕ ਪ੍ਰੇਮੀ ਮੈਨੂੰ ਕਹਿੰਦਾ, ਮੈਂ ਦਰਬਾਰ ਸਾਹਿਬ ਦਾ ਧਿਆਨ ਧਰਦਾ। ਮੈਂ ਤੂੰ ਤਾਂ ਬਹੁਤ ਗਲਤ ਗੱਲ ਕਰਦਾ। ਕਹਿੰਦਾ ਕਿਉਂ? ਮੈਂ ਹੁਣ ਦਰਬਾਰ ਸਾਹਿਬ ਦਾ ਧਿਆਨ ਧਰਦਾ, ਉੱਥੇ ਮੱਥੇ ਟੇਕਣ ਵਾਲੇ ਵੀ ਤਾਂ ਆਉਣੇ ਨੇ। ਕਹਿੰਦਾ ਉਹ ਤਾਂ ਆਉਂਦੇ ਨੇ। ਫਿਰ ਮੈਂ ਉਹਨਾਂ ਦੇ ਕੱਪੜੇ ਦੇਖਦਾ ਹੋਵੇਗਾ। ਕਹਿੰਦਾ ਹਾਂ, ਮੈਂ ਫਿਰ ਗਾਂ ਜਾ ਕੇ ਬਹਿੰਦੇ ਨੇ, ਉਹ ਵੀ ਦੇਖਦਾ। ਕਹਿੰਦਾ ਉਹ ਵੀ ਦੇਖਦਾ। ਫਿਰ ਕਹਿੰਦਾ ਕਿਸੇ ਦਾ ਗੋਡਾ ਕਿਸੇ ਨਾਲ ਲੱਗ ਗਿਆ। ਫਿਰ ਮੈਂ ਕਹਿੰਦਾ ਔਖਾ ਵੀ ਹੁੰਦਾ, ਗਲਾ ਵੀ ਕਹਿੰਦਾ ਅੰਨਾ ਸੀ, ਦੇਖ ਕੇ ਨਹੀਂ ਤੁਰ ਸਕਦਾ। ਮਗਰ ਧਿਆਨ ਤਾਂ ਫਿਰ ਗਲਤ ਹੋ ਗਿਆ ਅਤੇ ਇਹਦੇ ਨਾਲ ਤਰੱਕੀ ਨਹੀਂ ਤੇਰੀ ਹੋਣੀ। ਇਹ ਬੜੇ ਸਾਵਧਾਨੀ ਨਾਲ ਚੱਲਣਾ ਪੈਂਦਾ। ਜੇ ਧਿਆਨ ਧਰਨੇ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਸਿੰਪਲ ਧਿਆਨ। ਇਹ ਕਹਿੰਦਾ ਜੀ ਮੈਂ ਕੋਈ ਦਸਵੇਂ ਪਾਤਸ਼ਾਹ ਦਾ ਧਰਦਾ ਵਾ, ਘੋੜਾ ਹੀ ਨਹੀਂ ਬਣਦਾ ਹੋਣਾ ਤੇਰੇ। ਉਹਦੀਆਂ ਬਾਗਾਂ ਵੱਲ ਨੂੰ ਧਿਆਨ ਚ ਰਹਿ ਗਿਆ, ਉਹ ਸਮੁੱਚਾ ਤਾਂ ਆਉਂਦਾ ਨਹੀਂ। ਤੂੰ ਸਖਾਲਾ ਜਿਹਾ ਧਰ ਲੈ ਗੁਰੂ ਨਾਨਕ ਸਾਹਿਬ ਦਾ। ਗੁਰੂ ਨਾਨਕ ਸਾਹਿਬ ਨੂੰ ਸਮਝ ਲੈ ਵੀ ਇਹ ਵਾਹਿਗੁਰੂ ਹੈ। ਸਮੁੰਦਰ ਬਰੋਲ ਸਰੀਰ ਹਮ ਦੇਖਿਆ, ਇੱਕ ਵਸਤ ਨੂੰ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਜ ਲਓ। ਜਿਹੜੇ ਗੁਰੂ ਨੂੰ ਵਾਹਿਗੁਰੂ ਸਮਝ ਰਿਹਾ ਨਾ, ਉਹ ਸਮਝ ਲਓ ਵੀ ਲੰਘ ਗਿਆ। ਬਹੁਤੇ ਗਿਆਨਾਂ ਦੀ ਲੋੜ ਨਹੀਂ ਹੈ। ਗੁਰੂ ਜੇ ਪ੍ਰਤੱਖ ਹੋ ਗਿਆ ਅੰਦਰ। ਹੁਣ ਇੱਕ ਮੈਂ ਕਿਤਾਬ ਪੜ੍ਹੀ, ਉਹਦੇ ਲਿਖਿਆ ਜੀ ਇਹ ਬੁੱਤ ਪ੍ਰਸਤੀ ਹੈ। ਉਹ ਬੁੱਤ ਪ੍ਰਸਤੀ ਨਹੀਂ, ਜਿਹੜੇ ਕਰਦੇ ਆ ਉਹਨਾਂ ਨੂੰ ਪਤਾ ਵੀ ਇਹ ਕੀ ਹੁੰਦਾ। ਜਦ ਧਿਆਨ ਧਰਦਾ ਧਿਆਨ ਆਉਂਦਾ ਨਹੀਂ, ਅੰਦਰ ਹੌਲੀ ਹੌਲੀ ਆ ਜਾਂਦਾ। ਜਦ ਧਿਆਨ ਅੰਦਰ ਆ ਗਿਆ, ਤੁਸੀਂ ਉਹ ਹੁਣ ਗੁਰੂ ਦੇ ਸਾਹਮਣੇ ਬੈਠਣਾ, ਗੁਸਤਾਖੀ ਨਾਲ ਤਾਂ ਬੈਠਣਾ ਨਹੀਂ, ਅਤ ਨਿਮਰਤਾ ਚਾਹੀਦੀ। ਇਹ ਮੁਹੰਮਦ ਸਾਹਿਬ ਦਾ ਜਿਹੜਾ ਦੁਨੀਆ ਭਾਈ ਸੀ, ਇਹ ਸਾਕਾਰ ਦੀ ਪੂਜਾ ਕਰਦਾ ਸੀ। ਪਰਮੇਸ਼ਰ ਨੂੰ ਇਹ ਸਮਝਦਾ ਸੀ ਵੀ ਬਿਰਧ ਰੂਪ ਹੈ, ਦਾੜਾ ਹੈ। ਇਹ ਮੰਨਦੇ ਵੀ ਐਵੇਂ ਹੀ ਨੇ ਵੀ ਦਾੜੇ ਵਾਲਾ ਪਰਮੇਸ਼ਰ, ਸਵੈ ਦਾੜੇ ਵਾਲਾ। ਉਹ ਮੰਨਣਾ ਹੀ ਹੈ, ਕੁਛ ਮੰਨ ਲਓ, ਸਾਰੇ ਰੂਪ ਉਹਦਾ ਹੀ ਨੇ। ਔਰ ਭਜਨ ਕਰਦੇ ਨੇ ਕੰਬੀ ਜਾਣਾ, ਕੰਬੀ ਜਾਣਾ, ਦੋਵੇਂ ਹੱਥ ਬੰਨੇ ਤੇ ਕੰਬੀ ਜਾਂਦਾ। ਉਹਨੂੰ ਪੁੱਛਿਆ ਵੀ ਹਜ਼ਰਤ, ਜਦ ਤੁਸੀਂ ਮਰਾਕਬੇ 'ਚ ਜਾਂਦੇ ਹੋ ਲੋਕ ਸਟਿਲ ਹੋ ਜਾਂਦੇ ਨੇ, ਤੁਸੀਂ ਕਿਉਂ ਕੰਬਦੇ ਹੋ? ਕਹਿੰਦੇ ਮੈਂ ਤਾਂ ਕੰਬਦਾ, ਮੈਂ ਜਦ ਉਹਦੇ ਸਾਹਮਣੇ ਜਾਂਦਾ ਵਾ ਖੁਦਾ ਦੇ, ਮੈਂ ਡਰਦਾ ਵੀ ਕਿਤੇ ਕੋਈ ਗਲਤੀ ਨਾ ਹੋ ਜਾਵੇ, ਮੈਨੂੰ ਕੱਢ ਨਾ ਦੇ ਇਸ ਦਰਬਾਰ ਦੇ ਵਿੱਚ। ਇਹ ਆ ਹਾਜ਼ਰੀ, ਜਿਉਂਦੀ ਜਾਗਦੀ ਚੀਜ਼ ਆ। ਮਤਲਬ ਜਦ ਤੁਸੀਂ ਗੁਰੂ ਨਾਨਕ ਸਾਹਿਬ ਦਾ ਧਿਆਨ ਧਰੋਗੇ, ਤੁਹਾਡੇ ਅੰਦਰ ਓਨਾ ਹੀ ਭਰੋਸਾ, ਓਨਾ ਹੀ ਆਦਰ, ਓਨਾ ਹੀ ਆਦਵੇ ਪਿਆਰ, ਇਹ ਫਿਰ ਧਿਆਨ ਸਫਲ ਹੋਣਾ ਸ਼ੁਰੂ ਹੋ ਜਾਂਦਾ। ਜਾਂਦੇ ਜਾਂਦੇ ਇੱਥੇ ਖੜ੍ਹਦਾ ਨਹੀਂ ਹੈ, ਇਹ ਕੀ ਕਰਦਾ, ਮੈਨੂੰ ਫੜ ਲੱਗ ਜਾਂਦਾ ਧਿਆਨ। ਇਹ ਧਿਆਨ ਦਾ ਧਿਆਨ ਤੇ ਇਹਨੂੰ ਤ੍ਰਿਪਤੀ ਕਹਿੰਦੇ ਨੇ, ਤ੍ਰਿਪਤੀ ਹੁੰਦੀ ਹੈ ਇਹਦੇ 'ਚ। ਇੱਕ ਮੈਂ, ਇੱਕ ਧਿਆਨ ਦਾ, ਇੱਕ ਧੇ ਹੈ ਮੇਰੇ ਸਾਹਮਣੇ। ਹੁਣ ਇਹਦੇ 'ਚ ਦੋ ਚੀਜ਼ਾਂ ਮਿਟ ਗਈਆਂ, ਇੱਕ ਰਹਿ ਜਾਵੇ ਧੇ, ਰਹਿ ਜਾਵੇ ਗੁਰੂ ਨਾਨਕ ਸਾਹਿਬ ਰਹਿ ਗਿਆ, ਮੈਂ ਮਿਟ ਗਿਆ। ਹੁਣ ਇਹਦੇ ਨਾਲ ਕੀ ਹੋਏਗਾ? ਇਹ ਕੋਈ ਨਿਰਾਰਥਕ ਨਹੀਂ ਹੈ, ਭਾਈ ਗਾਉਂਦੇ ਨੇ। ਅੰਮ੍ਰਿਤ ਵੇਲੇ ਉੱਠ ਕੇ ਗੁਰੂ ਸੱਤਵੇਂ ਪਾਤਸ਼ਾਹ ਦਾ ਪ੍ਰਪੱਕ ਧਿਆਨ ਕਰ ਲਿਆ, ਇਹ ਸਾਹਮਣੇ ਰਹਿ ਗਿਆ। ਗੁਰੂ ਸਾਹਿਬ ਬੈਠੇ ਨੇ, 4 ਵੱਜ ਗਏ ਸਵੇਰ ਦੇ ਬੈਠੇ ਨੇ, 2 ਵਜੇ ਸਾਰੀ ਸੰਗਤ ਹੈਰਾਨ ਹੈ ਵੀ ਮਹਾਰਾਜ ਤੁਸੀਂ ਅੱਜ ਕੀ ਕਹੋ। ਕਹਿੰਦੇ ਭਾਈ ਭਾਈ ਗਾਉਂਦੇ ਨੇ, ਸਾਡੇ ਵਿੱਚ ਲੀਨਤਾ ਹਾਸਲ ਕਰ ਲਈ, ਅਸੀਂ ਉਹਦਾ ਧਿਆਨ ਨਹੀਂ ਸੀ ਤੋੜਨਾ ਚਾਹੁੰਦੇ। ਉਹ ਗੁਰੂ ਹਾਜ਼ਰ ਨਾਜ਼ਰ ਹੈ, ਗੁਰੂ ਨਾਨਕ ਸਾਹਿਬ ਕਿਤੇ ਨਹੀਂ ਗਿਆ। ਜੇ ਗਿਆ ਹੋਵੇ ਨਾ, ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਬਈ ਅਰਦਾਸ ਨਾ ਕਰਿਆ ਕਰੋ, ਗੁਰੂ ਨਾਨਕ ਸਾਹਿਬ ਤਾਂ ਹੈ ਹੀ ਨਹੀਂ। ਉਹ ਜਦ ਹੈਗਾ ਅਧੂਰਾ ਜਿਹਾ ਕਿਉਂ ਮੰਨਦੇ ਹੋ? ਫਿਰ 100% ਮੰਨੋ। ਸਾਡਾ ਗੁਰੂ ਤਾਂ ਗੁਰੂ, ਮੇਰੇ ਸੰਗ ਸਦਾ ਹੈ ਨਾਲ, ਮੇਰੇ ਤਾਂ ਅੰਦਰ ਹੈ ਗੁਰੂ। ਜਦ ਇਸ ਤਰ੍ਹਾਂ ਕਰਨਾਗੇ, ਜੇ ਸਾਕਾਰ ਦੀ ਵੀ ਪੂਜਾ ਹੈ ਨਾ, ਗਿਆਨੀਆਂ ਦਾ ਹੁੰਦਾ ਨਿਰਾਕਾਰ, ਭਗਤਾਂ ਦਾ ਹੁੰਦਾ ਸਾਕਾਰ। ਸਾਡੇ ਗ੍ਰਿਸ਼ੀਆਂ ਨੂੰ ਸਾਕਾਰ ਭੁਗਦਾ, ਨਿਰਾਕਾਰ ਨਹੀਂ ਭੁਗਦਾ। ਨਿਰਾਕਾਰ ਤੇ ਅਸੀਂ ਨਾਸਤਕ ਹੋ ਜਾਂਦੇ। ਇੰਨਾ ਕੁ ਵੀ ਜੇ ਅਸੀਂ ਕਰ ਲੈਂਦੇ ਹਾਂ ਵਾਹਿਗੁਰੂ 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 ਕਰਦੇ ਕਰਦੇ ਗੁਰੂ ਨਾਨਕ ਦਾ ਧਿਆਨ ਭਰ ਲਿਆ, ਸਾਡੀ ਬੋਡੀ ਡਿਜ਼ੋਲਵ ਹੋ ਜਾਂਦੀ ਹੈ। ਡਿਜ਼ੋਲਵ ਹੋ ਕੇ ਲਾਈਟ ਦੀ ਬੋਡੀ ਬਣ ਜਾਂਦੀ ਹੈ ਆਟੋਮੈਟਿਕ। ਉਹ ਅਸੀਂ ਨਹੀਂ ਰਹਿੰਦੇ, ਉਹਦੇ ਵਿੱਚ ਡਿਜ਼ੋਲਵ ਹੋ ਜੂ, ਗੁਰੂ ਨਾਨਕ ਸਾਹਿਬ ਹੀ ਰਹਿ ਜਾਣ। ਜਦ ਇਸ ਧਿਆਨ ਦੇ ਵਿੱਚ ਤੁਸੀਂ ਆ ਕੇ ਨਾਮ ਚੱਲਦਾ ਹੈ, ਆਟੋਮੈਟਿਕਲੀ ਵਿਵੇਕ ਮੰਡਲ ਖੁੱਲ੍ਹ ਜਾਂਦਾ। ਵਿਵੇਕ ਮੰਡਲ ਖੁੱਲ੍ਹਿਆ, ਤੁਹਾਨੂੰ ਗਿਆਨ ਅੰਦਰੋਂ ਆਉਣਾ ਸ਼ੁਰੂ ਹੋ ਜਾਏਗਾ। ਅੰਦਰੋਂ ਹੀ ਸਵਾਲ, ਅੰਦਰੋਂ ਹੀ ਜਵਾਬ, ਅੰਦਰੋਂ ਹੀ ਸਵਾਲ। ਜੇ ਤਾਂ ਕਿਸੇ ਮਹਾਂਪੁਰਸ਼ ਨਾਲ ਸੰਗਤ ਹੋਊ ਤਾਂ ਬਚ ਜਾਓਗੇ, ਨਹੀਂ ਘਬਰਾ ਜਾਓਗੇ ਵੀ ਇਹ ਸਵਾਲ ਜਵਾਬ ਕਿੱਥੋਂ ਸ਼ੁਰੂ ਹੋ ਗਏ। ਉਹ ਜਿਹੜੇ ਰੈਜੀਡਿਊ ਦੇ ਪਏ ਨੇ ਨਾ ਸਾਡੇ ਖਿਆਲ ਕਰੋੜਾਂ ਜਨਮਾਂ ਦੇ, ਉੱਥੇ ਵਾਸ਼ ਹੁੰਦੇ ਨੇ। ਉਸ ਵੇਲੇ ਮਹਾਤਮਾ ਦੱਸ ਦਿੰਦਾ ਅਸਲ ਗੱਲ ਗੁਰੂ ਗ੍ਰੰਥ ਸਾਹਿਬ 'ਚ। ਉਹਦੇ ਨਾਲ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦਾ। ਗੱਲ ਤਾਂ ਹੈਗੀ ਇੰਨੀ ਕੁ, ਬਹੁਤੀ ਲੰਬੀ ਚੌੜੀ ਨਹੀਂ ਹੈ, ਪਰ ਅੰਦਰਲੀ ਫੋਰਸਿਸ ਇੰਨੀਆਂ ਤਕੜੀਆਂ ਨੇ ਕਿ ਕਬੀਰ ਸਾਹਿਬ ਨੂੰ ਕਹਿਣਾ ਪਿਆ ਗਗਨ ਨਮਾਮਾ ਬਾਜੂ ਪਰਿਓ ਨਿਸ਼ਾਨੇ ਕਾ, ਨਿਸ਼ਾਨੇ 'ਚ ਘਾਹ ਪੈ ਗਿਆ। ਗੱਲ ਹੋ ਗਈ ਜਿੱਥੇ ਹੋਣੀ, ਹੁਣ ਨਹੀਂ ਪਿੱਛੇ ਹਟਣਾ, ਹੁਣ ਵੱਧ ਕੇ ਸੰਘਰਸ਼ਣ ਦੇ ਉੱਤੇ ਕਬਜ਼ਾ ਹੀ ਕਰਨਾ। ਸੋ ਇਸ ਤਰ੍ਹਾਂ ਨਾਲ ਸਾਧ ਸਿੰਘ ਜੀ, ਉਹ ਅਰਥ ਬਾਣੀ ਦੀ ਗੱਲ ਕਰੀ ਸੀ ਬਈ ਅਰਥ ਹੋਰ ਹੁੰਦੇ ਨੇ, ਅਸੀਂ ਦੂਏ ਪਾਸੇ ਨੂੰ ਲੈ ਜਾਂਦੇ ਹਾਂ, ਨਤੀਜਾ ਇਹ ਹੁੰਦਾ ਵੀ ਕੁਛ ਪਤਾ ਨਹੀਂ ਲੱਗਦਾ ਹੈ ਨਹੀਂ। ਮਹਾਰਾਜ ਨੇ ਇੱਕ ਲਿਖਿਆ ਹੋਇਆ, ਅੰਧੀ ਅੰਧਾ ਖੂਹੇ ਠੇਲੇ, ਕਹਿੰਦੇ ਅੰਧੇ ਅੰਧਿਆਂ ਨੂੰ ਖੂਹ ਛੱਡੀ ਜਾਂਦੇ। ਸੋ ਇਸ ਕਰਕੇ ਆਪਾਂ ਇਕੱਠੇ ਹੁੰਦੇ ਹਾਂ ਵਾਹਿਗੁਰੂ ਦੀ ਪ੍ਰਾਪਤੀ। ਵਾਹਿਗੁਰੂ ਨੇ ਕਿਤੋਂ ਬਾਹਰੋਂ ਨਹੀਂ ਆਉਣਾ, ਤੁਹਾਡੇ ਅੰਦਰੋਂ ਪ੍ਰਗਟ ਹੋ ਜਾਣਾ। ਜਦ ਪ੍ਰਗਟ ਹੋ ਜਾਣਾ, ਤੁਸੀਂ ਹੈਰਾਨ ਹੋਣਾ ਵੀ ਮੈਂ ਕਿੱਥੇ ਚਲਿਆ ਗਿਆ, ਮੇਰਾ ਸੰਸਾਰ ਕਿੱਥੇ ਚਲਿਆ ਗਿਆ, ਮੇਰੀ ਦੁਨੀਆਂ ਕਿੱਥੇ ਚਲੀ ਗਈ। ਰਹਿੰਦਾ ਹੀ ਨਹੀਂ ਕੋਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦਾ ਹੀ ਕੋਈ। ਸਭਾ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਰਾਮਾ ਬੋਲੇ, ਰਾਮ ਦੇ ਨਾਮ ਕੋ ਬੋਲੇ। ਇਹ ਅਵਸਥਾ ਆ ਜਾਇਆ ਕਰਦੀ ਹੈ ਹੌਲੀ ਹੌਲੀ, ਚੱਲੇ ਹੋਏ ਹੋ ਤੁਸੀਂ। ਇਹਨੇ ਕਿਹਾ ਜੀ ਪਾਂਡੇ ਵੀ ਦੇਖੋ ਆਪਾਂ ਕਿੱਥੇ ਪਹੁੰਚੇ, ਪਹੁੰਚਦਾ ਬੇਅੰਤ ਗਏ, ਇੰਨਾ ਚਿਰ ਕੌਣ ਬੈਠ ਸਕਦਾ ਰੱਬ ਦੀਆਂ ਗੱਲਾਂ ਸੁਣਨ ਵਾਸਤੇ। ਜੇ ਪਹੁੰਚੇ ਹਾਂ ਕਿਸੇ ਕਿਨਾਰੇ, ਹੁਣ ਮੰਜ਼ਿਲ ਤਾਂ ਬੇਅੰਤ ਹੈ, ਇਹਦਾ ਕੋਈ ਪਤਾ ਹੀ ਨਹੀਂ ਕਰੋੜ ਮਿਲਦੀ ਹੈ, ਕਰਬ ਮਿਲਦੀ ਹੈ। ਘਰਾਂ 'ਚੋਂ ਆਉਂਦੇ ਹਾਂ, ਆ ਕੇ ਬਹਿੰਦੇ ਹਾਂ, ਬਚਨ ਸੁਣਦੇ ਹਾਂ, ਸਮਝ ਲਓ ਵੀ ਸਫ਼ਰ ਜਾਰੀ ਹੈ। ਹੁਣ ਸਫ਼ਰ ਦਾ ਸਾਨੂੰ ਉੱਥੇ ਮੀਲ ਤਾਂ ਲੱਗੇ ਨਹੀਂ ਹੋਏ ਵੀ ਇੰਨੇ ਮੀਲ 'ਤੇ ਪਹੁੰਚ ਗਏ, ਪਹੁੰਚੇ ਹੋ ਤਾਂ ਅਸੀਂ ਬੈਠੇ ਹੋ। ਹੌਸਲਾ ਰੱਖੋ, ਦਿਲ ਨਹੀਂ ਤੋੜੀ ਦਾ ਹੁੰਦਾ, ਚੜ੍ਹਦੀ ਕਲਾ 'ਚ ਰਹੋ ਸਾਧ ਸਿੰਘ ਜੀ। ਰੱਬ ਕੋਲ ਹੈ ਜਾਂ ਦੂਰ ਨਹੀਂ ਹੈ, ਅੰਦਰੋਂ ਜਾਂ ਬੁੱਲਿਆ, ਰੱਬ ਦਾ ਕੀ ਪਤਾ, ਇੱਧਰੋਂ ਬਟਣਾ ਇੱਧਰ ਆਉਣ ਲਓ। ਮੈਂ ਦਾ ਝਗੜਾ ਹੈਗਾ ਤਾਂ ਮੈਂ ਹਟੀ, ਪਰਮੇਸ਼ਰ ਪ੍ਰਗਟ ਹੋ ਜਾਂਦਾ। ਸੋ ਇੰਨਾ ਕੁ ਬੋਲਣ ਦੀ ਇਜਾਜ਼ਤ ਸਰੀਰ ਨੇ ਦਿੱਤੀ ਹੈ, ਇੱਥੇ ਹੀ ਮੈਂ ਸਮਾਪਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਸਿਆਣਿਆਂ ਵਾਂਗਣ ਸੋਚ ਰਹੇ ਨੇ। ਉਹਦੇ ਵਿੱਚ ਇਹ ਹੈ ਵੀ ਜਿਹੜੇ ਬੀਬੀਆਂ ਨੇ ਮੈਂਬਰ ਬਣਾਏ ਨੇ, ਬੜੀ ਮਿਹਨਤ ਕਰੀ ਆ ਇਹਨਾਂ ਨੇ, ਦੂਰ ਦੂਰ ਤੱਕ ਪਹੁੰਚੇ। ਜਿਹੜੇ ਭਾਈਆਂ ਨੇ ਮੈਂਬਰ ਬਣਾਏ ਨੇ, ਬੜੀ ਮਿਹਨਤ ਕਰੀ ਆ, ਇੱਥੇ ਵੀ ਵਿਦੇਸ਼ਾਂ ਵਿੱਚ ਵੀ। ਉਹ ਹੁਣ ਇੱਥੇ ਨਾ ਛੱਡੋ ਵੀ ਅਸੀਂ ਇੱਕ ਵਾਰੀ ਮੈਂਬਰ ਬਣਾ ਤੇ, ਕਿਉਂਕਿ ਆਦਮੀ ਦਾ ਸੁਭਾਅ ਹੈ ਲਾਹੇ ਕਿਉਂ ਤੂੰ ਢੀਲਾ ਢੀਲਾ ਤੋਟੇ ਬੇਗ ਉੱਠਦਾ ਹੈ। ਜੇ ਇਹੀ ਮੈਗਜ਼ੀਨ ਹੋਵੇ ਨਾ ਕੋਈ ਐਵੇਂ ਕਾਮਕ ਸੈਕਸ ਦਾ, ਚੋਰੀ ਜਾ ਕੇ ਅਗਲਾ ਬੁਣ ਲੈਂਦਾ ਵੀ ਮੈਨੂੰ ਲੈ। ਇਹ ਚੜ੍ਹਦਾ ਚੜ੍ਹਾਈ ਚੜਾਈ ਆਪਾਂ ਵੀ ਕਰਨੀ ਹੈ, ਜਿਹੜਾ ਹੈ ਨਾ ਲੜੇ ਦੀਨ ਕੇ ਹੇਤ ਮੈਂ ਉਹਦੇ ਤੇ ਗੱਲ ਹੀ ਕਰੀ ਹੈ। ਉਹ ਆਤਮਾਵਾਂ ਸਾਰੀਆਂ ਦੀਨ ਹੋਈਆਂ ਹੋਈਆਂ ਨੇ, ਆਪਾਂ ਇਹਨਾਂ ਦੇ ਹੇਤ ਪਿਆਰ ਵਿੱਚ ਲੜਾਈ ਕਰਨੀ ਹੈ ਵੀ ਤਾਂ ਕਿ ਇਹਨਾਂ ਨੂੰ ਵੀ ਮਾਰਗ ਲੱਭ ਜਾਵੇ, ਜਿਹੜਾ ਸਾਨੂੰ ਚਾਨਣ ਮਿਲਿਆ ਉਹ ਇਹਨਾਂ ਨੂੰ ਵੀ ਮਿਲ ਜਾਵੇ। ਸਾਰੇ ਕੋਸ਼ਿਸ਼ ਕਰੋ ਇੱਕ ਲਗਨ ਦੇ ਵਿੱਚ ਚੱਲੋ ਵੀ ਇਹ ਆਤਮ ਮਾਰਗ ਦੇ ਪੜਾਉਣੇ ਨੇ, ਉਹਦੇ ਮੈਂਬਰ ਬਣਾਉਣੇ ਨੇ। ਇਹ ਬਿਲਕੁਲ ਸਹੀ ਚੱਲ ਰਿਹਾ ਹੁਣ ਤੱਕ। ਸੋ ਇਸ ਕਰਕੇ ਬੀਬੀਆਂ ਵੀ ਭਾਈ ਵੀ ਕੋਸ਼ਿਸ਼ ਕਰੋ, ਜਿਹੜੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਵਾਹਾਂ ਹੋਰ ਜ਼ਿੰਮੇਵਾਰ ਪੈਦਾ ਕਰੋ, ਤੁਹਾਨੂੰ ਸਭ ਨੂੰ ਹਥਿਆਰ ਹੈ ਤਾਂ ਕਿ ਜਿੱਥੇ ਅਸੀਂ ਕਹਿੰਦੇ ਹਾਂ ਵੀ ਲੱਖ ਤੱਕ ਪਹੁੰਚਦੇ ਦੁਨੀਆਂ ਸ਼ਾਂਤੀ ਹੋ ਰਹੀ ਹੈ। ਤਾਂ ਮੈਨੂੰ ਟੈਲੀਫੋਨ ਵੀ ਆਉਂਦੇ ਨੇ ਬੜੇ ਹੀ ਜ਼ਿਆਦਾ ਲਿਖੇ ਹੁੰਦਾ ਦੀਨ ਹੋ ਕੇ ਵੀ ਸਾਡਾ ਤਾਂ ਘਰ ਬਚ ਗਿਆ, ਸਾਨੂੰ ਰੋਸ਼ਨੀ ਮਿਲ ਗਈ। ਇੱਕ ਨੇ ਮੈਨੂੰ ਕਰਿਆ ਕਹਿੰਦਾ ਇੱਥੇ ਅਸੀਂ ਦੋ ਸਿੱਖ ਹਾਂ ਸਾਰੇ ਅਲਾਸਕਾ ਚ ਜਿੱਥੇ ਹਰ ਵਕਤ ਬਰਫ਼ ਪੈਂਦੀ ਹੈ। ਮੈਂ ਕਿਹਾ ਫੇਰ ਕੋਈ ਤੁਹਾਡੀ ਸੁਸਾਇਟੀ? ਕਹਿੰਦੇ ਸੁਸਾਇਟੀ ਆਤਮ ਮਾਰਗ ਮਿਲ ਗਿਆ, ਇਹ ਅਸੀਂ ਵੇਲ ਵੇਲੇ ਇਕੱਠੇ ਹੋ ਜਾਂਦੇ ਹਾਂ, ਆਹ ਜਿੰਨੀ ਅਕਲ ਸਾਨੂੰ ਰੱਬ ਨੇ ਦਿੱਤੀ ਅਸੀਂ ਵਿਚਾਰਦੇ ਰਹਿੰਦੇ ਹਾਂ। ਕਹਿੰਦੇ ਸਾਡਾ ਮਹੀਨਾ ਲੰਘ ਜਾਂਦਾ, ਜੇ ਮੁੱਕ ਜਾਵੇ ਅਸੀਂ ਕਹਿੰਦੇ ਫੇਰ ਸ਼ੁਰੂ ਕਰ ਲੈਂਦੇ ਹਾਂ। ਸੋ ਇਸ ਤਰ੍ਹਾਂ ਨਾਲ ਜੀਵਨ ਆਧਾਰ ਬਣਿਆ ਹੋਇਆ, ਗੁਰਬਾਣੀ ਦੇ ਗੂੜ ਸਿਧਾਂਤ ਪਹੁੰਚ ਰਹੇ ਨੇ। ਹਿੰਮਤ ਕਰੋ ਸਾਰੇ ਭਾਈ ਵੀ ਬੀਬੀਆਂ ਵੀ, ਲੱਕ ਬੰਨ ਕੇ ਲੱਕ ਇਸ ਨੂੰ ਅੱਗੇ ਵਧਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।